की गत एही दंडोत बंदन अनिकवार सर्व कला समरथ डोलन तेरा खो प्रभु नानक दे कर हाथ सतनाम धन वाहे गुरु साहिब जियो कबीर जग काजल की कोठरी अंध परे तिस माहे हाउ बलहारी तिन को पैस जो नीकस जाहे कबीर जग काजल की कोठरी अंध परे तिस माहे हाउ बलहारी तिन को पैस जो निकस जाहे। वाहे गुरु जी का खालसा, वाह गुरु जी की फतेह। परम सन्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुभायमान गुरु सवारे सतसंगी जनो संध्या दे अज दे इस दीवान अंदर सन्मान योग भाई रविंदर सिंह जी हजूरी कीर्तनीय श्री दरबार साहिब अमृतसर अमृत गुरबाणी कीर्तन सरवण करा रहे सन जो लड़ीवार भगत कबीर साहब दे सलोकां दी विचार गुरु कृपा नाल आपां आरंभ कीती है। अज 26वें सलोक दा पाठ आप जी ने सरवण कीता है। आओ आप जितने सतगुरां दी चरण शरण विच सुभाए मान को कृपा करो असीस बख्शो कोई रसना विरवी वाणी ना रहे ਪਿਆਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਭਗਤ ਕਬੀਰ ਸਾਹਿਬ ਜੀ ਦੇ ਇਸ ਅੰਮ੍ਰਿਤ ਬਚਨ ਦੇ ਆਖਰੀ ਅਰਥ ਨੇ, ਕਬੀਰ ਜਗ ਕਾਜਲ ਕੀ ਕੋਠਰੀ। ਭਗਤ ਕਬੀਰ ਸਾਹਿਬ ਜੀ ਇਹ ਸਮਝਾ ਰਹੇ ਨੇ, ਜਗ ਦਾ ਅਰਥ ਅਸੀਂ ਸਾਰੇ ਜਾਣਦੇ ਹਾਂ, ਸੰਸਾਰ ਕਹਿ ਲਓ, ਦੁਨੀਆ ਕਹਿ ਲਓ। ਇਹ ਜੋ ਜਗਤ ਹੈ, ਇਹ ਜੋ ਸੰਸਾਰ ਹੈ, ਸ਼ਬਦ ਵਰਤਿਆ ਕਾਜਲ, ਬਾਣੀ ਚ ਕਾਜਰ ਸ਼ਬਦ ਵੀ ਆਇਆ ਹੈ, ਇਹਨੂੰ ਆਮ ਬੋਲੀ ਚ ਅਸੀਂ ਕਜਲਾ ਵੀ ਕਹਿੰਦੇ ਹਾਂ, ਹੋਰ ਸੌਖਾ ਕਰ ਲਈਏ ਆਪਾਂ ਇਹਨੂੰ ਸੁਰਮਾ ਵੀ ਕਹਿੰਦੇ ਹਾਂ। ਗੁਰਬਾਣੀ ਚ ਇੱਕ ਸ਼ਬਦ ਹੋਰ ਹੈ ਅੰਜਨ, ਅੰਜਨ ਦਾ ਅਰਥ ਵੀ ਸੁਰਮਾ ਹੈ। ਇਹਦੇ ਪਹਿਲਾਂ ਅੱਖਰੀ ਅਰਥ ਨੇ, ਇਹ ਜਗਤ ਜੋ ਹੈ, ਇਹ ਸੰਸਾਰ ਜੋ ਹੈ, ਇਹ ਮਾਨੋ ਕਜਲੇ ਦੀ, ਸੁਰਮੇ ਦੀ ਇੱਕ ਕੋਠਰੀ ਹੈ। ਕੋਠਰੀ ਆਪਾਂ ਸਮਝਦੇ ਹਾਂ ਕੋਠਾ, ਛੋਟੀ ਜਿਹੀ ਕੋਠੀ। ਵੈਸੇ ਇਹ ਜਗਤ ਸੁਰਮੇ ਦੀ ਕੋਠੀ ਹੈ, ਅੰਧ, ਜਿਨ੍ਹਾਂ ਬੰਦਿਆਂ ਨੂੰ ਨਜ਼ਰ ਨਹੀਂ ਆ ਰਿਹਾ, ਅੰਧੇ। ਪਹਿਲਾਂ ਆਪਾਂ ਸਿਰਫ ਅੱਖਰੀ ਅਰਥ ਕਰਾਂਗੇ, ਫਿਰ ਇਹਦਾ ਭਾਵ ਅਰਥ ਕੀ ਹੈ ਆਪਣੀ ਸ਼ਬਦਾਵਲੀ ਚ। ਅੰਧ ਦਾ ਅਰਥ ਹੈ ਜਿਹੜੇ ਅੰਨੇ ਨੇ, ਜਿਨ੍ਹਾਂ ਨੂੰ ਦਿਸ ਨਹੀਂ ਰਿਹਾ। ਪਰੇ, ਪਰੇ ਦਾ ਅਰਥ ਹੈ ਵੜ ਗਏ, ਵਿੱਚ ਪੈ ਗਏ ਨੇ। ਕਬੀਰ ਜਗ ਕਾਜਲ ਕੀ ਕੋਠਰੀ, ਸੰਸਾਰ ਇੱਕ ਸੁਰਮੇ ਦੀ, ਕਾਜਲ ਦੀ ਕੋਠਰੀ ਹੈ, ਤੇ ਅੰਧੇ ਬੰਦੇ ਜਿਹੜੇ ਨੇ, ਜਿਨ੍ਹਾਂ ਨੂੰ ਨਜ਼ਰ ਨਹੀਂ ਆ ਰਿਹਾ, ਅੰਧ ਪਰੇ ਤਿਸ ਮਾਹੇ, ਉਹ ਇਸ ਕਾਜਲ ਦੀ ਕੋਠੜੀ ਵਿੱਚ ਵੜ ਗਏ ਨੇ। ਅਗਲਾ ਬਚਨ, ਹਉ ਬਲਿਹਾਰੀ ਤਿੰਨ ਕਹੋ। ਹਉ ਦਾ ਅਰਥ ਮੈਂ, ਬਲਿਹਾਰੀ ਦਾ ਅਰਥ ਹੈ ਕੁਰਬਾਨ ਜਾਣਾ, ਵਾਰਨੇ ਜਾਣਾ। ਤਿੰਨ ਕਹੋ ਦਾ ਅਰਥ ਹੈ ਉਹਨਾਂ ਤੋਂ। ਕਿੰਨਾ ਤੋਂ? ਮਹਾਰਾਜ ਕਹਿ ਰਹੇ ਨੇ, ਪੈਸ ਜੋ ਨੀਕ ਸਜਾਹੇ, ਜਿਹੜੇ ਇਹਦੇ ਵਿੱਚ ਪੈ ਕੇ, ਜਿਹਦੇ ਵਿੱਚ ਵੜ ਕੇ, ਜਿਹੜੇ ਇਹਦੇ ਵਿੱਚ ਰਹਿ ਕੇ। ਨੀਕਸ ਦਾ ਅਰਥ ਨਿਕਲ ਗਏ, ਜਿਹੜੇ ਇਹਦੇ ਵਿੱਚ ਰਹਿ ਕੇ ਵੀ ਨਿਕਲ ਗਏ ਨਾ, ਭਗਤ ਕਬੀਰ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਅਖਰੀ ਅਰਥ ਨੇ ਇਹ। ਥੋੜੇ ਜੇ ਇਹਦੇ ਕਥਾ ਤੋਂ ਪਹਿਲਾਂ ਫਿਰ ਅਰਥ ਆਪਾਂ ਦੁਹਰਾ ਲਈਏ, ਤੇ ਮੈਂ ਤਕਰੀਬਨ ਹਰ ਰੋਜ਼ ਇੱਕੋ ਹੀ ਬੇਨਤੀ ਕਰਨਾ, ਕਥਾ ਦਾ ਮਕਸਦ ਅਰਥਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇੱਥੇ ਹੁਣ ਅਰਥ ਭਾਵ ਅਰਥ ਕੀ ਨੇ? ਇਹ ਜੋ ਸੰਸਾਰ ਹੈ, ਸੁਰਮਾ ਹੁੰਦਾ ਕਾਲੇ ਰੰਗ ਦਾ। ਇੱਥੇ ਕਾਜਲ ਦਾ ਅਰਥ ਹੈ ਸੰਸਾਰ ਦੀ ਮਾਇਆ, ਵਾਸ਼ਨਾਵਾਂ, ਜਿਹੜੀ ਕਾਲਖ ਆਪਾਂ ਕਹਿੰਦੇ। ਇਹ ਸੰਸਾਰ ਇਸ ਤਰ੍ਹਾਂ ਹੈ, ਇਹ ਕੋਠਰੀ ਇਸ ਤਰ੍ਹਾਂ, ਇਹ ਕਾਲਖ ਨਾਲ ਭਰੀ ਪਈ ਹੈ, ਇਹ ਸੁਰਮੇ ਨਾਲ ਭਰੀ ਪਈ ਹੈ, ਵਾਸ਼ਨਾ ਨਾਲ ਭਰੀ ਪਈ ਹੈ। ਤੇ ਅੰਧੇ ਬੰਦੇ ਦਾ ਅਰਥ ਹੈ ਆਤਮਕ ਤੌਰ ਤੇ ਜਿਨ੍ਹਾਂ ਕੋਲ ਗਿਆਨ ਦੇ ਚਕਸ਼ੂ ਨਿਕੀ, ਜਿਨ੍ਹਾਂ ਕੋਲ ਗਿਆਨ ਦੀਆਂ ਅੱਖਾਂ ਨੇ। ਅੰਨੇ ਬੰਦੇ ਜਿਹੜੇ ਨੇ ਉਹ ਇਹਦੇ ਵਿੱਚ ਪ੍ਰਵਿਰਤ ਹੋ ਗਿਆ, ਇਹਦੇ ਵਿੱਚ ਪ੍ਰਵੇਸ਼ ਕਰ ਗਿਆ, ਉਹ ਕਾਲਖ ਨਾਲ ਭਰੇ ਆ, ਸਿਰ ਤੋਂ ਪੈਰਾਂ ਤੱਕ ਉਹ ਦਾਗੀ ਹੋ ਚੁੱਕੇ ਆ। ਤੇ ਭਗਤ ਜੀ ਕਹਿੰਦੇ ਆ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਜਿਹੜੇ ਇਸ ਕਾਲਖ ਦੀ ਕੋਠੀ ਵਿੱਚੋਂ ਨਿਕਲ ਗਏ। ਲੱਗਣਾ ਉਹਨਾਂ ਨੂੰ ਹੀ ਪਿਆ, ਪਰ ਇਸ ਕਾਲਖ ਦੀ ਕੋਠੀ ਵਿੱਚੋਂ ਨਿਕਲ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਦਾਗ ਨਹੀਂ ਲੱਗਣ ਦਿੱਤਾ, ਭਜਨ ਬੰਦਗੀ ਕੀਤੀ। ਕਹਿੰਦੇ ਵਾਰਨੇ ਜਾਵਾਂ ਉਹਨਾਂ ਤੋਂ ਜਿਹੜੇ ਅੰਤਲੇ ਸਮੇਂ ਸਾਬਤ ਹੋ ਕੇ ਇਸ ਜੱਗ ਵਿੱਚੋਂ ਚਲੇ ਗਏ। ਸਿੱਧਾ ਭਾਵ ਅਰਥ ਇਹ ਵੇ ਜੀ, ਸੰਸਾਰ ਮਾਇਆ ਦੀ ਕਾਲਖ, ਵਾਸ਼ਨਾ ਦੀ ਕਾਲਖ, ਤੇ ਖੁਸ਼ਕਿਸਮਤ ਨੇ ਉਹ ਜਿਹੜੇ ਇਸ ਕਾਲਖ ਵਿੱਚੋਂ ਵੀ ਨਿਕਲ ਕੇ ਚਲੇ ਗਏ, ਜਿਨ੍ਹਾਂ ਨੂੰ ਦਾਗ ਕੋਈ ਨਹੀਂ ਲੱਗਾ। ਇਹ ਨੇ ਇਹਦੇ ਅਖਰੀ ਅਰਥ ਕਹਿ ਲਓ, ਭਾਵ ਅਰਥ ਕਹਿ ਲਓ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਥੋੜੇ ਆਪਾਂ ਦਰਸ਼ਨ ਕਰੀਏ। ਬਾਣੀ ਵਿੱਚੋਂ ਅਸੀਂ ਸੰਸਾਰ ਵਿੱਚ ਵਿਚਰਨੇ ਆ, ਚਾਹੇ ਦੋ ਸ਼ਬਦ ਨੇ ਸਤਿਗੁਰਾਂ ਨੇ ਵਰਤੇ, ਗੁਰਮੁਖ ਪਰਵਿਰਤ ਨਰਵਿਰਤ ਪਛਾਣ ਹੈ। ਇੱਕ ਸ਼ਬਦ ਹੈ ਪਰਵਿਰਤ, ਇੱਕ ਸ਼ਬਦ ਹੈ ਨਿਰਵਿਰਤ। ਉਂਝ ਬਾਣੀ ਚ ਸ਼ਬਦ ਪਰਵਿਰਤੀ ਵੀ ਆਇਆ। ਅਸੀਂ ਜਦੋਂ ਲਾਵਾਂ ਦਾ ਪਾਠ ਕਰਨੇ ਆ ਤੇ ਪਹਿਲੀ ਲਾਂਵ ਹੀ ਇਹ ਵੇ, ਹਰ ਪਹਿਲੜੀ ਲਾਂਵ ਪਰਵਿਰਤੀ ਕਰਮ ਦਰੜਾਇਆ ਬਲਰਾਮ ਜੀ। ਪਰਵਿਰਤ, ਵਿਰਤੀ ਤੋਂ ਅੱਗੇ ਪਹਿਲਾਂ ਪਰ ਲੱਗਾ, ਦੂਜੇ ਅੱਗੇ ਨਿਰ ਲੱਗਾ। ਪਰਵਿਰਤ ਦਾ ਅਰਥ ਹੁੰਦਾ ਹੈ ਕਿ ਆਪਣੀ ਬਿਰਤੀ ਨੂੰ ਕਿਸੇ ਦੇ ਵਿੱਚ ਖਚਿਤ ਕਰ ਦੇਣਾ, ਉਹਦੇ ਵਿੱਚ ਪ੍ਰਵੇਸ਼ ਕਰ ਜਾਣਾ। ਸੌਖੇ ਅਰਥ ਕਿ ਜਿਹੜੀ ਸਾਡੀ ਬਿਰਤੀ ਹੈ ਉਹਦੇ ਵਿੱਚ ਪ੍ਰਵੇਸ਼ ਕਰ ਗਈ। ਤੇ ਨਿਰਵਿਰਤ ਦਾ ਅਰਥ ਹੈ ਕਿ ਆਪਣੀ ਬਿਰਤੀ ਨੂੰ ਉੱਥੋਂ ਖਿੱਚ ਲੈਣਾ। ਇਹਨੂੰ ਫਿਰ ਬੇਨਤੀ ਨੂੰ ਸੁਣਿਓ, ਭਾਰਤ ਵਿੱਚ ਬਹੁਤ ਮਤ ਐਸੇ ਨੇ ਜਿਹੜੇ ਅੱਜ ਵੀ ਨਿਰਵਿਰਤੀ ਦੀ ਗੱਲ ਕਰਦੇ ਆ ਕਿ ਤੁਸੀਂ ਸੰਸਾਰ ਵਿੱਚ ਪ੍ਰਵਿਰਤ ਨਹੀਂ ਹੋਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਗੁਰਮੁਖ ਹੈ ਉਹ ਪ੍ਰਵਿਰਤ ਨੂੰ ਵੀ ਪਹਿਚਾਣ ਜਾਂਦਾ ਹੈ, ਉਹ ਨਿਰਵਿਰਤ ਨੂੰ ਵੀ ਪਹਿਚਾਣ ਜਾਂਦਾ ਹੈ। ਅਸੀਂ ਪ੍ਰਵਿਰਤ ਵੀ ਹੁੰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਕਹਿੰਦੇ ਆ ਭਾਈ ਸਿੱਖਾ, ਗੁਰਮਤ ਸਿਖਾਉਂਦੀ ਹੈ ਤੂੰ ਪ੍ਰਵਿਰਤ ਹੋ ਕੇ ਨਿਰਵਿਰਤ ਕਿਵੇਂ ਹੋਣਾ ਹੈ। ਇਹਨੂੰ ਫਿਰ ਸੌਖਾ ਆਪਾਂ ਗੱਲ ਕਰ ਲੈਂਦੇ ਹਾਂ ਜੀ। ਇੱਕ ਪਾਸੇ ਅਸੀਂ ਬਾਣੀ ਚ ਇਹ ਸ਼ਬਦ ਕਿਹਾ ਹੈ ਸੰਸਾਰ ਜੰਜਾਲ ਹੈ, ਥੋੜੀ ਬੇਨਤੀ ਸੁਣਿਓ ਆਪਾਂ ਬਾਣੀ ਚੋਂ ਲੈਂਦੇ ਹਾਂ, ਇਹ ਸੰਸਾਰ ਮਾਇਆ ਦੇ ਬੰਧਨ ਨੇ। ਇੱਥੇ ਪੁੱਤਰ ਧੀ ਮਾਂ ਬਾਪ ਭੈਣ ਭਰਾ ਜੋ ਕੋਈ ਦ੍ਰਿਸ਼ਟ ਮਾਨ ਦਿਸਦਾ ਇਹ ਸਭ ਕੁਝ ਬੰਧਨ ਹੈ। ਤੇ ਦੂਜੇ ਪਾਸੇ ਗੁਰਦੇਵ ਕਹਿੰਦੇ ਨੇ ਨਹੀਂ, ਇਹਨੂੰ ਤਿਆਗ ਕੇ ਨਹੀਂ ਜਾਣਾ, ਇਹ ਸੰਸਾਰ ਵਿੱਚ ਰਹਿਣਾ ਹੈ। ਇਸੇ ਕਰਕੇ ਜਿਹੜੇ ਬੰਦੇ ਸੰਸਾਰ ਦੀ ਇਸ ਖਲਜਗਨ ਤੋਂ ਅੱਕ ਗਏ ਉਹਨਾਂ ਨੇ ਇਸ ਪ੍ਰਵਿਰਤੀ ਕਰਮ ਨੂੰ ਤਿਆਗ ਕੇ ਇਹ ਕਹਿ ਦਿੱਤਾ ਜੀ ਅਸੀਂ ਸੰਸਾਰ ਤੋਂ ਨਿਰਲੇਪ ਰਹਿਣਾ, ਸਾਡਾ ਕੋਈ ਲਾਗਾ ਜਾਗਾ ਨਹੀਂ ਪਰਿਵਾਰ ਨਾਲ ਸੰਸਾਰ ਨਾਲ। ਉਹ ਭੱਜ ਕੇ ਨਿਕਲ ਗਏ, ਸੰਸਾਰ ਨੂੰ ਦੁੱਖਾਂ ਦਾ ਘਰ ਦੱਸਿਆ। ਪਰ ਗੁਰਬਾਣੀ ਨੇ ਇਸ ਗੱਲ ਦਾ ਬਹੁਤ ਵਿਰੋਧ ਕੀਤਾ। ਸਤਿਗੁਰਾਂ ਦੀ ਬਾਣੀ ਚ ਆਪ ਜੀ ਸਾਰੇ ਬਚਨ ਪੜ੍ਹਦੇ ਹੋ, ਜਿਵੇਂ ਅਸੀਂ ਹਜ਼ੂਰ ਦਾ ਪਾਠ ਕਰਨੇ ਆ। ਮਹਾਰਾਜ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਤੇਰੇ ਨਾਲ ਹੈ। ਜਿਵੇਂ ਆਪਾਂ ਬਾਣੀ ਚ ਇਹ ਪੜ੍ਹਨੇ, ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕਹਿ ਉਪਦੇਸ਼। ਫਿਰ ਸੁਣਿਓ ਇਸ ਬੇਨਤੀ ਨੂੰ। ਇੱਕ ਪਾਸੇ ਸੰਸਾਰ ਨੂੰ ਕਿਹਾ ਇਹ ਕਾਲਖ ਹੈ, ਦੂਜੇ ਪਾਸੇ ਗੁਰਦੇਵ ਕਹਿੰਦੇ ਇਹਨੂੰ ਛੱਡ ਕੇ ਨਾ ਜਾਈ, ਇਹਦੇ ਵਿੱਚ ਹੀ ਕਰਤਾਰ ਦਾ ਨਿਵਾਸ ਹੈ, ਤੂੰ ਪ੍ਰਵਿਰਤ ਰਹਿ ਕੇ ਇਹਦੇ ਵਿੱਚ ਨਿਰਵਿਰਤ ਹੋਣਾ ਹੈ। ਇਹਦਾ ਮਤਲਬ ਹੁਣ ਫਿਰ ਸੌਖਾ ਕਿਵੇਂ ਜੀ, ਪ੍ਰਵਿਰਤ ਹੋ ਕੇ ਨਿਰਵਿਰਤ ਕਿਵੇਂ ਰਹੀਏ। ਹੁਣ ਦੋ ਉਦਾਹਰਨਾਂ ਸਾਰੇ ਵਿਦਵਾਨ ਪੁਰਖ ਦਿੰਦੇ ਆ। ਜਦੋਂ ਗ੍ਰਿਸ਼ਤੀ ਇਹ ਆਨੰਦ ਕਾਰਜ ਹੁੰਦਾ ਸੀ ਸਾਰੇ ਕਹਿੰਦੇ, ਸਤਿਗੁਰਾਂ ਨੇ ਦੋ ਪ੍ਰਮਾਣ ਦਿੱਤੇ ਆ, ਹਾਲਾਂਕਿ ਜੋਗੀਆਂ ਨੇ ਵੀ ਪੁੱਛਿਆ। ਤੇ ਮਹਾਰਾਜ ਜੀ ਦੇ ਉਸ ਤੁਹਾਨੂੰ ਸ਼ਬਦ ਚੇਤੇ ਵੇ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਪਾਠ ਵੱਖਰਾ, ਮੁਰਗਾਈ ਨੈ ਸਾਣੇ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਖਾਣਾ। ਇੱਥੋਂ ਬੜਾ ਸੌਖਾ ਹੋ ਜਾਣਾ ਪ੍ਰਵਿਰਤ ਤੇ ਨਿਰਵਿਰਤ। ਮਹਾਰਾਜ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ, ਹੁਣ ਇਹ ਨਹੀਂ ਕਿਹਾ ਵੀ ਜਿਹੜਾ ਕਮਲ ਦਾ ਫੁੱਲ ਹੈ ਉਹ ਪਾਣੀ ਤੋਂ ਵੱਖਰਾ ਪੈਦਾ ਹੋਇਆ। ਕਮਲ ਦਾ ਫੁੱਲ ਜਿਹੜਾ ਹੈ ਸਿਰਫ ਉਦਾਹਰਨ ਮਨ ਨੂੰ ਸਮਝਾਉਣ ਵਾਸਤੇ ਹੁੰਦੀ, ਉਦਾਹਰਨਾ ਗਿਆਨ ਇਕੱਠਾ ਕਰਕੇ ਖੌਮੇ ਵਾਸਤੇ ਨਹੀਂ। ਗੱਲ ਤਾਂ ਸਮਝ ਪੈ ਜਾਏ। ਹੁਣ ਜਿਹੜਾ ਕਦੀ ਤੁਸੀਂ ਦੇਖੋ ਸੁੱਕੀ ਮਿੱਟੀ ਚ ਕਮਲ ਦਾ ਫੁੱਲ ਉੱਗਦਾ ਦੇਖੇ, ਕਮਲ ਦੇ ਫੁੱਲ ਦੀ ਪੈਦਾਇਸ਼ ਪਾਣੀ ਤੋਂ ਬਿਨਾਂ ਚਿੱਕੜ ਤੋਂ ਬਿਨਾਂ ਹੋ ਹੀ ਨਹੀਂ ਸਕਦੀ ਜੀ। ਹੁਣ ਉਹਦੇ ਵੀ ਦੋ ਗੱਲਾਂ ਨੇ, ਕਮਲ ਦਾ ਫੁੱਲ ਪ੍ਰਵਿਰਤ ਵੀ ਹੈ। ਗੁਰੂ ਸਾਹਿਬ ਨੇ ਕਿਹਾ ਗੁਰਮੁਖ ਪ੍ਰਵਿਰਤ ਨਿਰਵਿਰਤ ਪਛਾਣ ਹੈ। ਕਮਲ ਦਾ ਫੁੱਲ ਜਿਹੜਾ ਉਹਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਚਿੱਕੜ ਵਿੱਚ ਨੇ, ਪਾਣੀ ਵਿੱਚ ਰਹਿ ਰਿਹਾ ਹੈ, ਪਰ ਇੰਨਾ ਪ੍ਰਵਿਰਤ ਹੈ। ਫਿਰ ਬੇਨਤੀ, ਚਿੱਕੜ ਵੀ ਜੜ੍ਹਾਂ ਨੇ ਪ੍ਰਵਿਰਤ ਨਾ, ਚਿੱਕੜ ਵਿੱਚ ਖੁੱਬਿਆ ਪਿਆ, ਪਰ ਪਾਣੀ ਜਿੰਨਾ ਵੱਧਦਾ ਹੈ ਉਹਨਾਂ ਉਹ ਪਾਣੀ ਤੋਂ ਉੱਪਰ ਉੱਠੀ ਜਾਂਦਾ। ਗੁਰੂ ਗ੍ਰੰਥ ਸਾਹਿਬ ਚ ਇੱਕ ਹੋਰ ਬਚਨ ਆਉਂਦਾ, ਸਰਵਰ ਕਮਲ ਕਿਰਨ ਅਗਾਸੀ ਬਿਗਸੈ ਸਹਿ ਸੁਭਾਈ। ਇਹਨੂੰ ਫਿਰ ਬੇਨਤੀ ਨੂੰ ਸੁਣਿਓ ਜੀ, ਪ੍ਰਮਾਣ ਤੁਸੀਂ ਬੜੀ ਵਾਰੀ ਸੁਣਿਆ, ਕਮਲ ਦਾ ਫੁੱਲ ਜਿਹੜਾ ਉਹ ਪ੍ਰਵਿਰਤ ਹੈ ਪਾਣੀ ਵਿੱਚ, ਪ੍ਰਵਿਰਤ ਹੋ ਕੇ ਆਪਣੇ ਫੁੱਲ ਨੂੰ ਆਪਣੀਆਂ ਪੰਖੜੀਆਂ ਨੂੰ ਨਹੀਂ ਪ੍ਰਵਿਰਤ ਹੋਣ ਦਿੰਦਾ, ਉਹ ਪਾਣੀ ਵਿੱਚੋਂ ਨਿਰਵਿਰਤ ਰਹਿੰਦਾ ਹੈ। ਜੜ੍ਹਾਂ ਚਿੱਕੜ ਚ ਡੋਬੀ ਬੈਠਾ ਤੇ ਯਾਰੀ ਸੂਰਜ ਨਾਲ ਪਾਈ ਬੈਠਾ। ਬੜਾ ਸੌਖਾ ਹੋ ਜਾਏਗਾ, ਬਾਣੀ ਸਾਰੇ ਸ਼ਬਦ ਨੇ ਜੀ। ਹੁਣ ਮਹਾਰਾਜ ਕਹਿੰਦੇ ਆ ਸਰਵਰ ਕਮਲ, ਸਰੋਵਰ ਵਿੱਚ ਕਮਲ ਦਾ ਫੁੱਲ ਹੈ, ਕਿਰਨ ਅਗਾਸੀ ਤੇ ਸੂਰਜ ਦੀ ਕਿਰਨ ਆਕਾਸ਼ ਤੋਂ ਆ ਰਹੀ ਹੈ। ਕਹਿੰਦੇ ਨੇ ਆ ਹੈ ਪ੍ਰਵਿਰਤੀ ਤੇ ਨਿਰਵਿਰਤੀ, ਜੜਾਂ ਉਹਦੀਆਂ ਪਾਣੀ ਵਿੱਚ ਨੇ, ਜੜਾਂ ਉਹਦੀਆਂ ਚਿੱਕੜ ਵਿੱਚ ਨੇ, ਤੇ ਮਿੱਤਰਤਾ ਉਹਦੀ ਸੂਰਜ ਨਾਲ ਏ। ਜਦੋਂ ਸੂਰਜ ਚੜ੍ਹਦਾ ਉਹ ਖਿੜਨਾ ਸ਼ੁਰੂ ਕਰ ਦਿੰਦਾ, ਉਹ ਆਪਣੇ ਖੇੜੇ ਨੂੰ ਚਿੱਕੜ ਤੇ ਪਾਣੀ ਵਿੱਚ ਭਿੱਜਣ ਹੀ ਨਹੀਂ ਦਿੰਦਾ, ਪਰ ਉਹਨੂੰ ਪਤਾ ਮੈਂ ਰਹਿਣਾ ਇੱਥੇ। ਫਿਰ ਬੇਨਤੀ, ਜੜਾਂ ਵਿੱਚ ਹੋਣੀਆਂ ਪ੍ਰਵਿਰਤੀ ਹੈ ਤੇ ਨਿਰਵਿਰਤ ਹੈ, ਇਹ ਆਪਣੇ ਆਪ ਨੂੰ ਭਿੱਜਣ ਨਹੀਂ ਦਿੱਤਾ। ਸਤਿਗੁਰਾਂ ਨੇ ਪਹਿਲਾ ਬਚਨ ਲਿਆ ਕਿ ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਹਿਸਾਣੈ, ਸਬਦ ਸੁਰਤ ਭਾਵ ਸਾਗਰ ਤਰੀਏ। ਮੁਰਗਾਬੀ ਜਿਹੜੀ ਹੈ ਉਹ ਵੀ ਪ੍ਰਵਿਰਤ ਤੇ ਨਿਰਵਿਰਤ ਜੀ, ਬਾਕੀ ਪੰਛੀ ਬਹੁਤ ਘੱਟ ਜੀ, ਬਾਕੀ ਪੰਛੀ ਥੋੜੇ ਗਿਣਤੀ ਦੇ ਆਪਾਂ ਕਹਿ ਸਕਨੇ। ਬਗਲਾ ਕਦੀ ਪਾਣੀ ਦੇ ਵਿੱਚ ਤਰ ਨਹੀਂ ਸਕਦਾ, ਕਬੂਤਰ ਪਾਣੀ 'ਚ ਨਹੀਂ ਤਰ ਸਕਦਾ, ਕਾਂ ਪਾਣੀ 'ਚ ਨਹੀਂ ਤਰ ਸਕਦਾ, ਚਿੜੀਆਂ ਨਹੀਂ ਪਾਣੀ ਤਰ ਸਕਦੀਆਂ, ਪਰ ਮੁਰਗਾਬੀ ਕੀ ਕਰਦੀ ਏ, ਉਹ ਉੱਡਦੀ ਆ ਕੇ ਪਾਣੀ 'ਚ ਬਹਿੰਦੀ ਏ। ਤੇ ਦੇਖੋ ਪਰਮਾਤਮਾ ਨੇ ਉਹਨੂੰ ਇੰਨੀ ਸੋਝੀ ਦਿੱਤੀ ਏ, ਉਹਨੂੰ ਇਸ ਢੰਗ ਦੀ ਜੁਗਤ ਦੇ ਦਿੱਤੀ, ਉਹ ਪਾਣੀ ਵਿੱਚੋਂ ਉਡਾਰੀ ਮਾਰ ਕੇ ਚਲੀ ਜਾਂਦੀ। ਉਹ ਜਦੋਂ ਪਾਣੀ ਦੇ ਵਿੱਚ ਬੈਠੀ, ਉਹਦੇ ਜਿਹੜੇ ਪੰਜੇ ਨੇ, ਉਹਦੇ ਪੈਰ ਨੇ, ਉਹ ਤਾਂ ਪਾਣੀ ਵਿੱਚ ਨੇ। ਜਿਹੜਾ ਖੰਭਾਂ ਤੋਂ ਥੱਲੇ ਦਾ ਹਿੱਸਾ ਉਹ ਪਾਣੀ ਦੇ ਉੱਤੇ ਤਰ ਰਹੀ ਏ, ਪਰ ਜਿਹਨੇ ਉੱਡਣਾ ਉਹਨੂੰ ਭਿੱਜਣ ਨਹੀਂ ਦਿੰਦੀ। ਫਿਰ ਅਰਸ਼ ਨੂੰ ਖੰਭ ਨਹੀਂ ਭਿੱਜਣ ਦੇ ਰਹੀ, ਪਰ ਥੱਲੇ ਵਾਲਾ ਹਿੱਸਾ ਉਹਦਾ ਪਾਣੀ 'ਚ ਹੈ, ਉੱਤੋਂ ਉਡਾਰੀ ਮਾਰਦੀ ਏ, ਉੱਡ ਜਾਂਦੀ। ਇਹਦਾ ਭਾਵ ਇਹ ਵੇ ਗੁਰਸਿੱਖੋ, ਮਹਾਰਾਜ ਕੱਲਾ ਇਹ ਕਹਿ ਦੀ ਜੈਸੇ ਜਲ ਮੈਂ ਕਮਲ ਨਿਰਾਲ, ਇੱਥੇ ਤਾਂ ਨਿੱਕੀ ਜਿਹੀ ਗੱਲ ਇੰਨਾ ਕੁ ਤੰਗ ਕਰਦੀ ਰਹਿ ਰੱਬ ਦਾ ਨਾਂ। ਕਿੱਡੀ ਵੱਡੀ ਉਦਾਹਰਨ ਦਿੱਤੀ ਕਿ ਕਮਲ ਦਾ ਫੁੱਲ ਜੜਾਂ ਚਿੱਕੜ 'ਚ ਨੇ, ਪਾਣੀ ਤੋਂ ਨਰਲੇਪ, ਜਿੰਨਾ ਪਾਣੀ ਵੱਧਦਾ ਉਹ ਹੋਰ ਉੱਚਾ ਹੋਈ ਜਾਂਦਾ ਹੈ। ਸੰਸਾਰ ਵਿੱਚ ਵਿਚਰਨ ਵਾਲਾ ਗੁਰਮੁਖ ਉਹ ਰਹਿੰਦਾ ਗ੍ਰਿਸ਼ਤ ਵਿੱਚ ਹੀ, ਜਿਹਨੂੰ ਲੋਕ ਚਿੱਕੜ ਕਹਿੰਦੇ ਆ, ਉਹ ਚਿੱਕੜ ਵਿੱਚ ਹੀ ਵਸਿਆ, ਚਿੱਕੜ ਵਿੱਚ ਹੀ, ਇਹ ਸੰਸਾਰ ਦੇ ਖਲਜਗਣ ਵਿੱਚ ਇੱਥੇ ਜੁੜਿਆ। ਆਪਣੀ ਸੁਰਤ ਨੂੰ ਜਿਵੇਂ ਕਮਲ ਦਾ ਫੁੱਲ ਆਪਣੀ ਉੱਚੀ ਸੁਰਤ ਨੂੰ ਸੂਰਜ ਨਾਲ ਜੋੜੀ ਬੈਠਾ, ਇਸੇ ਤਰ੍ਹਾਂ ਪਿਆਰਿਓ ਉਹ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਬੈਠਾ, ਸ਼ਬਦ ਉਹਨੂੰ ਸੰਸਾਰ ਵਿੱਚ ਰੱਖਦਿਆਂ ਹੋਇਆਂ ਵੀ ਚਿੱਕੜ ਦਾ ਦਾਗ ਨਹੀਂ ਲੱਗਣ ਦਿੰਦਾ। ਫਿਰ ਅਰਜ ਹੈ, ਮੁਰਗਾਬੀ ਦੀ ਤਰ੍ਹਾਂ ਹੈ, ਵਿਚਰਦਾ, ਪਰ ਖੰਭ ਉਹਦੇ ਸ਼ਬਦ ਸੁਰਤ ਦੀ ਮੈਂ ਗੱਲ ਕਰਾਂਗਾ, ਉਡਾਰੀ ਮਾਰਦਾ। ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ, ਕਹਿਣ ਲੱਗੇ ਭਾਈ ਕਿ ਜਿਹੜਾ ਬੰਦਾ ਇਸ ਕਾਲਖ ਵਿੱਚ ਰਹਿ ਕੇ ਵੀ ਕਾਲਖ ਨਾਲ ਲੱਗਦਾ। ਇਸੇ ਕਰਕੇ ਗੁਰਦੇਵ ਨੇ ਜਿਹੜੇ ਲੋਕ ਭਗੌੜੇ ਸਨ, ਜਿਹੜੇ ਛੱਡ ਕੇ ਚਲੇ ਗਏ, ਦੇਖੋ ਪਾਠ ਇੱਕ ਸੂਈ ਰਾਗ 'ਚ ਹੁੰਦਾ, ਜੋਗ ਨਾ ਖਿੰਥਾ, ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ। ਮਹਾਰਾਜ ਨੇ ਸ਼ਬਦ ਵਰਤਿਆ, ਜੋਗ ਨਾ ਮੁੰਦੀ ਮੂੰਡ ਮੰਡਾਇਆ, ਜੋਗ ਨਾ ਸਿੰਘੀ ਵਾਈਐ। ਵਾਹਿਗੁਰੂ ਅੱਗੇ ਮਹਾਰਾਜ ਕਹਿੰਦੇ ਅੰਜਨ ਮਾਏ ਨਿਰੰਜਨ ਰਹੀਐ ਜੋਗ ਜੁਗਤ। ਇਹ ਭਾਈ ਤੁਹਾਨੂੰ ਸਭ ਨੂੰ ਸ਼ਬਦ ਚੇਤੇ, ਮੈਂ ਸਿਰਫ ਇੱਥੇ ਥੋੜੀ ਅਰਜ ਕਰਾਂਗਾ। ਹੁਣ ਉਹ ਲੋਕ ਜਿਹੜੇ ਨੂੰ ਕਹਿੰਦੇ ਸੰਸਾਰ ਕਾਲਖ ਹੈ, ਹੁਣ ਬਕਬੀਰ ਸਾਹਿਬ ਵੀ ਕਹਿ ਰਹੇ ਇਹ ਕਾਲਖ ਹੈ ਜੀ, ਇਹਦੇ 'ਚ ਆਪਾਂ ਫਸ ਗਏ। ਮਹਾਰਾਜ ਕਹਿੰਦੇ ਨੇ ਭਾਈ ਜੋਗ ਦਾ ਲਫ਼ਜ਼ੀ ਅਰਥ ਆਪਾਂ ਮਿਲਾਪ ਕਰਨੇ, ਜੋਗੀ ਦਾ ਅਰਥ ਜਿਹੜਾ ਮਿਲਿਆ ਹੋਇਆ ਹੈ। ਸਤਿਗੁਰੂ ਕਹਿੰਦੇ ਨੇ ਜਿਹੜੀ ਤੂੰ ਆਪਣੇ ਤਨ ਤੇ ਖਿੰਥਾ ਪਾਲੀ, ਗੋਦੜੀ ਪਾਲੀ, ਇਹ ਇਸ ਕਰਕੇ ਪਾਲੀ ਵੀ ਆ ਸੰਸਾਰ ਜਿਹੜਾ ਉਂਝ, ਵੈਸੇ ਜਦੋਂ ਇਹ ਜੋਗ ਮਤ ਵਿੱਚ ਚੀਜ਼ਾਂ ਆਈਆਂ, ਇਹਨਾਂ ਚਿੰਨ੍ਹਾਂ ਦੇ ਅੰਦਰੂਨੀ ਅਰਥ ਸਨ, ਹਰ ਚੀਜ਼ ਦਾ ਅੰਦਰੂਨੀ ਅਰਥ ਸੀ। ਦਾਸ ਨੇ ਇੱਕ ਦਿਨ ਭਾਰਤ ਵਿੱਚ ਵੀ ਇੱਥੇ ਵੀ ਬੇਨਤੀ ਕੀਤੀ ਸੀ, ਅਸੀਂ ਸ਼ਬਦ ਕਹਿ ਦਿੰਦੇ ਹਾਂ ਜੀ ਕੰਨ ਪਾਟੇ ਜੋਗੀ, ਅਸੀਂ ਵੀ ਕਹਿੰਦੇ ਹਾਂ ਕਥਾ 'ਚ, ਹੁਣੇ ਮੈਂ ਅਰਥ ਵੀ ਕਰਾਂਗਾ, ਚਿੱਪੀ ਪਕੜ ਕੇ ਮੰਗ ਤੁਰ ਪਏ, ਇਹ ਭਗੌੜੇ ਸਨ, ਇਹ ਕੋਈ ਸ਼ੱਕ ਨਹੀਂ। ਬਾਬਾ ਜੀ ਨੇ ਕਿਹਾ ਸਿੱਧ ਸ਼ਿਵ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਪਰ ਪਿਆਰਿਓ ਰੂਹਾਨੀਅਤ ਦੇ ਤੌਰ ਤੇ ਸਭ ਤੋਂ ਜ਼ਿਆਦਾ, ਹਾਲਾਂਕਿ ਬ੍ਰਾਹਮਣ ਵੀ ਮਿਲੇ, ਮੁਸਲਮਾਨ ਪੀਰ ਰੁਕਨ ਦੀਨ ਦੇ ਸੈਂਕੜੇ ਸਵਾਲ ਨੇ ਬਾਬਾ ਜੀ ਨੂੰ, ਮੁਸਲਮਾਨਾਂ ਨੇ ਸਵਾਲ ਕੀਤੇ, ਪੀਰਾਂ ਨੇ ਸਵਾਲ ਕੀਤੇ, ਫਕੀਰਾਂ ਨੇ ਸਵਾਲ ਕੀਤੇ, ਜਿੰਨਾ ਲੰਬੇਰੀ ਗੋਸ਼ਟ, ਜਿੰਨੀ ਗੁਰਦੇਵ ਨਾਲ ਸੰਵਾਦ ਕਿਸੇ ਨੇ ਥਾਂ ਥਾਂ ਤੇ ਰੋਕ ਕੇ ਕੀਤਾ, ਉਹ ਜੋਗੀਆਂ ਨੇ ਕੀਤਾ, ਸਿੱਧਾਂ ਨੇ, ਮਹਾਰਾਜ ਨੇ ਸੰਵਾਦ ਕੀਤੇ। ਮੈਂ ਪਿਛਲੇ ਸਾਲਾਂ ਕਿਹਾ ਸਿੱਧ ਗੋਸ਼ਟ ਦੀ ਬਾਣੀ ਹੈ, ਉਹਨਾਂ ਨੇ ਬੜੇ ਸਵਾਲ ਕੀਤੇ, ਸੈਂਕੜੇ ਪ੍ਰਸ਼ਨ ਉਹਦੇ 'ਚ ਬਣਦੇ ਨੇ ਇੱਕ ਬਾਣੀ 'ਚ, ਉਹ ਸਵਾਲ ਕਰ ਰਹੇ ਆ। ਤੇ ਇਹ ਵੀ ਅਰਜ਼ ਵੀ ਉਹ ਬੰਦੇ ਛੱਡ ਕੇ ਚਲੇ ਗਏ, ਮੈਂ ਕੋਈ ਸ਼ੱਕ ਨਹੀਂ ਬਾਬਾ ਜੀ ਨੇ ਕਿਹਾ, ਪਰ ਯਾਦ ਰੱਖਿਓ ਉਹ ਮੰਗਤੇ ਨਹੀਂ ਸਨ, ਭਰਥਰੀ ਮੰਗਤਾ, ਗੋਪੀ ਚੰਦ ਮੰਗਤਾ, ਲੋ ਰੀਪਾ ਮੰਗਤਾ, ਮੈਂ ਜੋਗ ਮੱਤ ਦੀ ਪ੍ਰੋੜਤਾ ਨਹੀਂ ਕਰ ਰਿਹਾ, ਮੈਂ ਸਿਰਫ ਇਹ ਬੇਨਤੀ ਕਰ ਰਿਹਾ, ਬੰਦੇ ਰੱਜੇ ਪੁੱਜੇ ਘਰਾਂ ਦੇ, ਰਾਜਿਆਂ ਦੇ ਪੁੱਤਰ ਤੇ ਰਾਜੇ ਸਨ, ਉਹ ਕਿਸੇ ਤਲਾਸ਼ ਵੀ ਤੁਰੇ ਆ। ਗੋਰਖ ਮੱਤ ਨੇ ਬੁੱਧਇਜ਼ਮ ਤੋਂ ਬਾਅਦ ਉੱਤਰ ਭਾਰਤ ਵਿੱਚ ਜੇ ਕਿਸੇ ਮੂਵਮੈਂਟ ਨੇ, ਲਹਿਰ ਨੇ ਬਹੁਤ ਪ੍ਰਭਾਵਿਤ ਕੀਤਾ ਹੈ ਤੇ ਉਹ ਗੋਰਖ ਨੇ ਕੀਤਾ ਸੀ ਬੁੱਧਇਜ਼ਮ ਤੋਂ ਬਾਅਦ। ਹੁਣ ਮੇਰੀ ਬੇਨਤੀ, ਉੱਥੇ ਉਹ ਜੋਗੀ ਵੀ ਸਵਾਲ ਕਰ ਜਾਂਦੇ ਆ, ਉਹ ਗੋਦੜੀ ਪਾਈ ਬੈਠਾ, ਉਹ ਕੰਨਾਂ ਚ ਮੁੰਦਰਾਂ ਪਾਈ ਬੈਠਾ, ਉਹ ਸਿੰਘੀ ਵੀ ਜਾਂਦਾ, ਪਰ ਗੁਰਮੁਖੋ ਅੰਦਰੋਂ ਨਾਮ ਤੋਂ ਉਹ ਧੁਨੀ ਦੀ ਗੱਲ ਕਰਦਾ, ਦਸਮ ਦੀ ਗੱਲ ਕਰਦਾ, ਉਹ ਸ਼ਬਦ ਦੀ ਗੱਲ ਕਰਦਾ, ਉਹ ਚੱਕਰਾਂ ਦੀ ਗੱਲ ਕਰਦਾ, ਪਰ ਗੁਰਮਤ ਫਿਰ ਬਾਬਾ ਜੀ ਕਹਿੰਦੇ ਨਹੀਂ ਭਾਈ, ਤੂੰ ਜਿੱਥੇ ਤਜਰਬਾ ਕਰਨਾ ਉਹਨੂੰ ਤੇ ਛੱਡ ਕੇ ਆ ਗਏ। ਹੁਣ ਇੱਥੇ ਬੇਨਤੀ ਸੁਣਿਓ ਇਹ ਬਚਨ, ਜੋਗ ਨਾ ਖਿੰਥ ਹੈ, ਜੋਗ ਨਾ ਖਿੰਥਾ, ਗੋਦੜੀ ਪਾਇਆ ਮਿਲਾਪ ਨਹੀਂ ਖੋਣਾ, ਜੋਗ ਨਾ ਡੰਡਾ, ਹੱਥ ਵੀ ਜੋਗੀ ਡੰਡਾ ਪਕੜਦਾ ਉਹਦੀ ਨਿਸ਼ਾਨੀ, ਉਹਦੇ ਨਾਲ ਵੀ ਤੇਰਾ ਮਿਲਾਪ ਨਹੀਂ। ਮਹਾਰਾਜ ਕਹਿੰਦੇ ਨੇ ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਡੰਡੇ ਪਕੜ ਕੇ ਜੋਗ ਨਾ ਭਸਮ ਚੜਾਈਐ, ਪਿੰਡੇ ਤੇ ਸਵਾਹ ਮਲ ਨਾਲ ਪ੍ਰਾਪਤੀ ਨਹੀਂ, ਜੋਗ ਨਾ ਮੁੰਡੀ ਮੂੰਡ ਮੰਡਾਇਐ, ਕੰਨਾਂ ਚ ਮੁੰਦਰਾਂ ਪਾਇਆ ਤੇ ਸਿਰ ਦੇ ਉੱਤੋਂ ਸਾਰੇ ਜਿਵੇਂ ਕੱਲ ਆਪਾਂ ਪੜਿਆ ਸੀ ਘਰ ਮੁੰਡਾਏ, ਇਹਦੇ ਨਾਲ ਪ੍ਰਾਪਤੀ ਨਹੀਂ ਹੋਣੀ। ਮਹਾਰਾਜ ਕਹਿੰਦੇ ਜੋਗ ਨਾ ਖਿੰਥਾ, ਜੋਗ ਨਾ ਡੰਡਾ, ਮਹਾਰਾਜ ਕਹਿ ਰਹੇ ਨੇ ਕਿ ਇਹਦੇ ਨਾਲ ਮਿਲਾਪ ਨਹੀਂ, ਜੋਗ ਨਾ ਮੁੰਦਰਾਂ ਪਾ ਕੇ ਆਉਣਾ। ਉਹਦੇ ਵਿੱਚ ਇੱਕ ਬਚਨ ਕੀਤਾ, ਜੋਗ ਨਾ ਸਿੰਘੀ ਵਾਈਐ, ਤੋਂ ਬਾਅਦ ਕਹਿੰਦੇ ਨੇ ਅੰਜਨ ਮਾਏ ਨਿਰੰਜਨ ਰਹੀਐ, ਇਹ ਕਾਲਖ ਹੈ ਕੋਈ ਸ਼ੱਕ ਨਹੀਂ, ਅੰਜਨ ਦਾ ਅਰਥ ਮੈਂ ਕੀਤਾ ਕਾਖਲ ਕਾਲਖ ਕਜਲਾ, ਇਸ ਕਾਲਖ ਵਿੱਚ ਰਹਿ ਕੇ ਨਿਰੰਜਨ, ਭਾਵੇਂ ਉਹਦਾ ਅਰਥ ਆਪਾਂ ਨਿਰੰਜਨ ਦਾ ਅਰਥ ਕਰਨੇ ਆ ਕਾਲਖ ਤੋਂ ਰਹਿਤ, ਪਰ ਉੱਥੇ ਨਿਰੰਜਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੈ, ਉੱਥੇ ਕਾਲਖ ਰਹਿਤ ਨਹੀਂ ਅਰਥ ਹੋਵੇਗਾ, ਉੱਥੇ ਨਿਰੰਜਨ ਦਾ ਅਰਥ ਹੋਵੇਗਾ ਪ੍ਰਮਾਤਮਾ, ਐਸਾ ਨਾਮ ਨਿਰੰਜਨ ਹੋਏ, ਅਸੀਂ ਉਹੀ ਪਾਠ ਕਰਨੇ ਆ। ਇੱਥੇ ਅੰਜਨ ਮਾਏ ਨਿਰੰਜਨ ਰਹੀਐ, ਇਸ ਕਾਲਖ ਵਿੱਚ ਰਹਿੰਦਿਆਂ ਤੂੰ ਆਪਣੀ ਸੁਰਤ ਨੂੰ ਰੱਬ ਨਾਲ ਜੋੜ ਕੇ ਰੱਖ ਤੇ ਚੇਤੇ ਰੱਖੀ, ਸਹੀ ਅਸਲਾਂ ਵਿੱਚ ਅਰਥਾਂ ਵੀ ਜੋਗੀ ਤਾਂ ਬਣੇਗਾ। ਅੰਜਨ ਮਾਏ ਨਿਰੰਜਨ ਰਹੀਐ, ਜੋਗ ਜੁਗਤ ਇਹ ਪਾਈਐ, ਇਹ ਤਰੀਕਾ ਹੈ, ਜੇ ਤੂੰ ਇਸ ਨੂੰ ਛੱਡ ਕੇ ਜਾਏਗਾ ਤੇ ਤੇਰੇ ਅੰਦਰ ਦੀ ਪ੍ਰਾਪਤੀ ਨਹੀਂ। ਹੁਣ ਇਸ ਤੋਂ ਅਗਲੀ ਬੇਨਤੀ, ਬਈ ਨਿਰੰਜਨ ਨੂੰ ਕਿਵੇਂ ਪਾ ਸਕਦਾ ਜੋਗ? ਹੁਣ ਮੈਂ ਵੀ ਕਿਹਾ ਕਾਲਖ ਚ ਰਹਿ ਕੇ ਕਾਲਖ ਤੋਂ ਨਿਰਲੇਪ ਰਵੇ। ਇੱਕ ਸਤਿਗੁਰੂ ਗੁਰੂ ਰਾਮਦਾਸ ਦਾ ਬਚਨ ਹੈ, ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ। ਆਹ ਹੈ ਜਿਹੜੀ ਬੇਨਤੀ ਮੈਂ ਕਰਨ ਲੱਗਾ, ਕਹਿ ਦੇਣਾ ਸੌਖਾ ਗ੍ਰਿਸਤ ਚ ਰਹਿ ਕਾਲਖ ਚ ਰਹਿ ਕੇ ਤੂੰ ਕਾਲਖ ਨਾ ਲੱਗਣ ਦੇ। ਧੰਨ ਗੁਰੂ ਰਾਮਦਾਸ ਬਚਨ ਕਰ ਰਿਹਾ, ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ। ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮੈਂ ਨਿਰੰਜਨ ਪਾਵੈ। ਦੋ ਤੁਕਾਂ ਸਿਰਫ ਆਪ ਜੀ ਧਿਆਨ ਦੇ ਕੇ ਅਰਥ ਸੁਣਿਓ, ਕਿਵੇਂ ਅੰਜਨ ਚ ਨਿਰੰਜਨ ਰਹਿ, ਕਹਿਣਾ ਕਹਿਣ ਨੂੰ ਸੌਖਾ ਹੈ। ਮਹਾਰਾਜ ਗੁਰੂ ਰਾਮਦਾਸ ਕਹਿੰਦੇ ਸਭ ਤੋਂ ਪਹਿਲਾਂ ਕਰ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਪਰ ਹਰ ਅਰਥ ਤਿਆਗ ਦੇ, ਕਾਮਕ ਬਿਰਤੀ ਨੂੰ ਛੱਡ ਦੇਵੇ, ਕ੍ਰੋਧ ਵਾਲੀ ਬਿਰਤੀ ਦਾ ਤਿਆਗ ਕਰ ਦੇਵੇ, ਉਹ ਤੋਂ ਬਚੇ। ਹੁਣ ਅੱਗੇ ਆਪਾਂ ਦੇਖਾਂਗੇ ਵੀ ਗੁਰਬਾਣੀ ਤਰੀਕਾ ਕਿਹੜਾ ਦੱਸਦੀ ਹੈ ਕਹਿਣ ਨੂੰ, ਮੈਂ ਸ਼ਬਦ ਵਰਤਣਾ ਵੀ ਕਾਮ ਕਾਮ ਤੋਂ ਬਚ, ਕ੍ਰੋਧ ਤੋਂ ਬਚ, ਪਰ ਕਿਹੜੀ ਜੁਗਤ ਹੈ ਜਿਹੜੀ ਇਹ ਤੋਂ ਬਚਾਵੇ? ਮਹਾਰਾਜ ਕਹਿੰਦੇ ਨੇ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਜੇ ਤੂੰ ਸੰਸਾਰ ਦੀ ਕਾਲਖ ਤੋਂ ਬਚਣਾ ਹੈ, ਇਹਦੇ ਵਿੱਚ ਰਹਿੰਦੇ ਆ ਕਾਮ ਦੀ ਬਿਰਤੀ ਤੋਂ ਬਚ ਜਾ, ਇਹ ਫੁਰਨੇ ਤੋਂ ਬਚ ਜਾ, ਕਾਮ ਤੋਂ ਕ੍ਰੋਧ ਤੋਂ ਬਚ ਜਾ, ਤੇ ਮਹਾਰਾਜ ਕਹਿੰਦੇ ਨੇ ਝੂਠ ਤੋਂ ਬਚ ਜਾ, ਈਰਖਾ ਵਸ ਹੋ ਕੇ ਤੂੰ ਨਿੰਦਿਆ ਕਰਨ ਤੁਰ ਪਿਆ, ਤੂੰ ਨਿੰਦਿਆ ਤੋਂ ਬਚ ਜਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ, ਜਿਹੜੀ ਤੈਨੂੰ ਮਾਇਆ ਖਚਤ ਕਰੀ ਬੈਠੀ ਹੈ, ਦੂਜਾ ਭਾਵ ਖਚਤ ਕਰੀ ਬੈਠਾ ਹੈ, ਉਹਨੂੰ ਤਿਆਗ ਦੇ। ਤੇ ਅੱਗੇ ਕਹਿੰਦੇ ਅਹੰਕਾਰ ਚੁਕਾਵੈ, ਜਿਹੜਾ ਹਉਮੈ ਚ ਤੁਰਿਆ ਫਿਰਨਾ ਮਨਾ, ਇਸ ਅਹੰਕਾਰ ਨੂੰ ਛੱਡ ਦੇ। ਹੁਣ ਇੰਨੀਆਂ ਗੱਲਾਂ ਛੱਡੇਗਾ ਤਾਂ ਹੀ ਕਾਲਖ ਤੋਂ ਬਚੇਗਾ ਨਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਮਹਾਰਾਜ ਕਹਿ ਰਿਹਾ ਕਿ ਤਜ ਮਾਇਆ ਅਹੰਕਾਰ ਚੁਕਾਵੈ, ਤਜ ਕਾਮ ਕਾਮਨੀ ਮੋਹ ਤਜੈ, ਕਾਮਕ ਬਿਰਤੀ, ਇਸਤਰੀ ਵਿੱਚ ਪ੍ਰਵਿਰਤ ਹੋਣ ਦੀ ਬਿਰਤੀ, ਇਹਨੂੰ ਤਿਆਗ ਦੇ ਤੇ ਧੰਨ ਗੁਰੂ ਰਾਮਦਾਸ ਕਹਿੰਦੇ ਮੋਹ ਨੂੰ ਛੱਡ ਦੇ ਤੈਨੂੰ ਲਿਖ ਕੇ ਦੇ ਦੇਣਾ ਤਾਂ ਅੰਜਨ ਮਾਹੇ ਨਿਰੰਜਨ ਪਾਵੇ ਉਹ ਕਾਲਕ ਵਿੱਚ ਰਹਿ ਕੇ ਕਾਲਕ ਤੋਂ ਬਚੇਗਾ ਜਿਹੜਾ ਇਹਨਾਂ ਚੀਜ਼ਾਂ ਨੂੰ ਤਿਆਗ ਦੇਗਾ। ਥੋੜਾ ਜਿਹਾ ਆਓ ਹੋਰ ਅੱਗੇ ਚੱਲੀਏ। ਮੈਂ ਵੈਸੇ ਬਾਣੀ 'ਚੋਂ ਰੋਜ਼ ਆਪਾਂ ਯਤਨ ਕਰ ਰਹੇ ਹਾਂ ਅਤੇ ਗੁਰੂ ਸਾਹਿਬ ਕਿਰਪਾ ਕਰਨ ਸਾਡੀ ਸਰੋਤ ਨੂੰ ਬਾਣੀ ਦੀ ਦਾਤ ਬਖਸ਼ਣ। ਗੁਰਮੁਖੋ ਤੁਸੀਂ ਦੇਖਦੇ ਹੋ ਦਿਨ ਬ ਦਿਨ ਤਕਰੀਬਨ ਇਹਨਾਂ ਥਾਵਾਂ 'ਤੇ ਮੈਂ ਦੇਖ ਰਿਹਾ ਕਿ ਕੋਈ ਤਾਂ ਪੁਰਾਣੇ ਬਜ਼ੁਰਗ ਚਲੇ ਗਏ, ਜਿਹੜੀ ਨਵੀਂ ਪੀੜ੍ਹੀ ਹੈ ਉਹ ਸੱਤ ਸੰਗਤ ਵਿੱਚ ਬੈਠਣ ਨੂੰ ਇੰਨੀ ਤਿਆਰ ਨਹੀਂ, ਬਹੁਤ ਘੱਟ। ਉਹਦੇ ਵਿੱਚ ਸਮੱਸਿਆ ਵੀ ਹੈ ਜੀ, ਇਹ ਬੋਲੀ ਦੀ ਸ਼ਬਦ ਨਹੀਂ ਪੈਂਦੀ ਜਾਂ ਪੰਜਾਬੀ ਬੋਲਦੇ ਆ ਤਾਂ ਸਮਝ ਨਹੀਂ ਪੈਂਦੀ। ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਾਂ, ਜਿਹੜੀ ਪਰਮਾਰਥ ਹੈ ਨਾ ਬੋਲੀ ਦਾ ਵੀ ਇੰਨਾ ਮੁਥਾਜ ਨਹੀਂ। ਜਿੰਨੀ ਦੇਰ ਤੱਕ ਕਿਸੇ ਦੇ ਅੰਦਰ ਰੱਬ ਨੂੰ ਮਿਲਣ ਦੀ ਚਿਨਗ ਨਹੀਂ ਪੈਦਾ ਹੁੰਦੀ, ਭਾਵੇਂ ਅੰਗਰੇਜ਼ੀ ਵਿੱਚ ਵੀ ਬੋਲੀ ਜਾਓ, ਨੌਲੇਜ ਇਕੱਠੀ ਹੋ ਜਾਏਗੀ ਪਰ ਅੰਦਰ ਦੀ ਛੂ ਨਹੀਂ ਮਿਲੇਗੀ। ਜਿਹੜੀ ਸਾਡੀ ਅੱਜ ਵੀ ਅਸੀਂ ਬੈਠੇ, ਮੈਂ ਵੀਰ ਜੀ ਨਾਲ ਗੱਲ ਕਰ ਰਿਹਾ ਨਰਿੰਦਰ ਪਾਸਨ, ਅੰਦਰ ਦੀ ਜਿਹੜੀ ਛੂ ਹੈ ਜਿੰਨੀ ਦੇਰ ਤੱਕ ਉਹ ਨਾ ਲੱਗੇ ਬੰਦਾ ਕਿਵੇਂ ਵੱਜ ਸਕਦਾ ਜੀ। ਮੈਂ ਇੱਥੇ ਇੱਕ ਉਦਾਹਰਨ ਆਪ ਨੂੰ ਦੇਣਾ, ਜਿਹੜੀ ਛੂ ਹੈ ਉਹ ਦੁਨੀਆਂ ਦੀ ਪਰਵਾਹ ਨਹੀਂ ਫਿਰ ਕਰਦੀ ਸੱਤ ਸੰਗਤ ਵਿੱਚ, ਕਿਉਂਕਿ ਸੱਤ ਸੰਗਤ ਬਹੁਤ ਵੱਡੀ ਦਾਤ ਹੈ। ਮੈਂ ਪਿਛਲੇ ਦਿਨੀ ਕਿਹਾ ਗੁਰੂ ਰਾਮਦਾਸ ਜੀ ਦਾ ਬਚਨ ਹੈ, ਮੈਂ ਬੱਧੀ ਸੱਚ ਧਰਮਸ਼ਾਲ ਹੈ ਗੁਰਸਿੱਖਾਂ ਲਹਨ ਦਾ ਪਾਲਕ ਹੈ। ਕਹਿੰਦੇ ਗੁਰਸਿੱਖੋ ਇਹ ਜਿਹੜੀ ਧਰਮਸ਼ਾਲਾ ਮੈਂ ਬਣਾਈ ਹੈ ਸੱਚ ਦੀ, ਇਹ ਗੁਰਦੁਆਰਾ ਬਣਾਇਆ, ਇਹ ਸਿਰਫ ਇਮਾਰਤ ਨਹੀਂ ਬਣਾਈ, ਇਹ ਸੱਚ ਨੂੰ ਕਮਾਉਣ ਵਾਸਤੇ ਧਰਮਸ਼ਾਲਾ, ਧਰਮਸ਼ਾਲਾ ਦਰਦ ਤੇ ਧਰਮ ਕਮਾਇਆ ਜਾਣਾ। ਮੈਂ ਬੱਧੀ ਸੱਚ ਧਰਮਸ਼ਾਲਾ ਹੈ ਗੁਰਸਿੱਖਾਂ ਲਹਨ ਦਾ ਪਾਲਕ ਹੈ, ਮੈਂ ਗੁਰੂ ਕੇ ਸਿੱਖਾਂ ਨੂੰ ਲੱਭਣਾ ਪਿਓ, ਬੰਦਗੀ ਕਰਨ ਵਾਲਿਓ ਇਸ ਧਰਮਸ਼ਾਲਾ ਵਿੱਚ ਆਇਆ ਕਰੋ। ਅਗਲਾ ਬਚਨ ਕਹਿਣ ਲੱਗੇ ਪੈਰ ਧੋਵਾਂ ਪੱਖਾਂ ਫੇਰਦਾ, ਕਹਿੰਦੇ ਤੁਸੀਂ ਧਰਮਸ਼ਾਲਾ ਚਾਹੋ ਕਿਉਂਕਿ ਜਿੰਨੀ ਦੇਰ ਤੱਕ ਪਿਆਰਿਓ ਬੰਦਗੀ ਕਰਕੇ ਸਿਮਰਨ ਕਰਕੇ ਇਹ ਸੱਤ ਸੰਗਤ ਵਿੱਚ ਨਹੀਂ ਬਹਿੰਦੇ ਆਪਾਂ, ਜਿੰਨਾ ਮਰਜ਼ੀ ਕਹੀ ਜਾਓ। ਹਾਂ ਨੌਲੇਜ ਵਧੇਗੀ, ਤਰਕ ਵਧੇਗਾ, ਗਿਆਨ ਵਧੇਗਾ, ਹੋ ਸਕਦਾ ਕਥਾ ਵਾਚਕ ਕੋਲ ਇੰਨਾ ਸਮੱਗਰੀ ਨਾ ਹੋਵੇ ਜਿਹੜੀ ਬੰਦੇ ਘਰ ਬੈਠੇ ਕੰਪਿਊਟਰ ਤੋਂ ਕੱਢ ਲੈਣ। ਨਹੀਂ ਪਿਆਰਿਓ, ਆਤਮ ਛੂ ਕੰਪਿਊਟਰਾਂ ਵਿੱਚੋਂ ਨਹੀਂ ਮਿਲਣੀ, ਆਤਮ ਛੂ ਸੰਗਤ ਵਿੱਚੋਂ ਹੀ ਮਿਲਣੀ ਹੈ, ਸੱਤ ਸੰਗਤ ਵਿੱਚੋਂ ਮਿਲਣੀ ਹੈ। ਮਹਾਰਾਜ ਗੁਰੂ ਤੇ ਗੁਰੂ ਰਾਮਦਾਸ ਦਾ ਬਚਨ ਹੈ, ਮੈਂ ਬੱਧੀ ਸੱਚ ਧਰਮਸ਼ਾਲਕ ਹੈ ਗੁਰਸਿੱਖਾਂ ਲਹਨ ਦਾ ਭਾਲਕ ਹੈ। ਅੱਗੇ ਮਹਾਰਾਜ ਕਹਿੰਦੇ ਨੇ ਕਿ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾਂ ਪਾਏ ਜੀਓ। ਮਹਾਰਾਜ ਕਹਿੰਦੇ ਸੁਣ ਗੱਲਾਂ ਗੁਰ ਭੈ ਆਇਆ ਨਾਮ ਦਾਨ ਇਸ਼ਨਾਨ ਦ੍ਰਿੜਾਇਆ। ਆ ਸਿੱਖੀ ਕਹਿੰਦੇ ਗੁਰੂ ਜੀ ਸੰਗਤ ਵਿੱਚ ਗਿਆ, ਗੁਰੂ ਜੀ ਤੋਂ ਜਿਹੜੀਆਂ ਗੱਲਾਂ ਸੁਣ ਕੇ ਆਇਆ, ਉਹਨਾਂ ਕਿਹਾ ਜੇ ਗ੍ਰਿਸ਼ਤ ਦੇ ਫਰਜ਼ ਨਿਭਾਉਣਾ ਪਏ ਤਿੰਨ ਗੱਲਾਂ ਚੇਤੇ ਰੱਖੀ, ਨਾਮ ਦਾਨ ਤੇ ਇਸ਼ਨਾਨ। ਹੁਣ ਇਹ ਕਾਲਖ ਚੋਂ ਫਿਰ ਮੈਂ ਉੱਥੇ ਵਿਸ਼ੇ ਤੇ ਆਉਣ ਲੱਗਾ, ਘਰ ਛੱਡਿਆ ਕਾਲਖ ਛੱਡ ਜੂਗੀ? ਨਹੀਂ ਨਹੀਂ, ਇਸੇ ਕਰਕੇ ਗੁਰਦੇਵ ਨੇ ਬਾਣੀ ਚ ਫਰਮਾਇਆ ਪੂਮਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ਼ ਛੋੜ ਪਰਦੇਸਾਂ ਧਾਇਆ ਪੰਚ ਚੰਡਾਲ ਨਾਲੇ ਲਿਆਇਆ। ਉਹ ਬਿਰਤੀ ਤਾਂ ਬੰਦੇ, ਹੁਣ ਆਪਾਂ ਅਮੈਰੀਕਾ ਆ ਗਏ ਹਾਂ, ਆ ਜਿਹੜੀ ਪੀੜ੍ਹੀ ਹੁਣ ਅਗਲੀ ਆਉਂਦੀ ਵੀ ਇਹਦਾ ਪਤਾ ਨਹੀਂ ਕੀ ਸਿਸਟਮ ਹੋਵੇਗਾ। ਸੱਚੀ ਗੱਲ ਕੌੜਾ ਸੱਚ ਹੈ, ਅਸੀਂ ਉੱਥੋਂ ਆ ਗਏ ਹਾਂ, ਚੰਗੇ ਘਰਾਂ 'ਚ ਬਹਿ ਗਏ ਹਾਂ, ਚੰਗੀਆਂ ਗੱਡੀਆਂ ਬਣ ਗਈਆਂ ਨੇ, ਸਭ ਕੁਝ ਬਣ ਗਿਆ, ਪਰ ਜਿਹੜੀ ਭੈੜੀ ਬਿਰਤੀ ਉਹ ਸੀ ਨਾ ਪਸ਼ੂ ਬਿਰਤੀ, ਉਹ ਇੱਥੇ ਵੀ ਗੁਰਦੁਆਰਿਆਂ 'ਚ ਲੈ ਕੇ ਬੈਠੇ। ਘੱਟ ਬੋਲਿਆ ਜਾਂਦਾ ਜੀ, ਇਹ ਸੱਚਾਈ ਹੈ। ਸਤਿਗੁਰੂ ਬਖਸ਼ਿਸ਼ ਕਰ ਰਿਹਾ ਬੰਦੇ ਦਾ ਅੰਦਰ ਚੇਂਜ ਹੋਵੇ, ਅੰਦਰ ਤਬਦੀਲੀ ਆਵੇ। ਇਸੇ ਕਰਕੇ ਗੁਰਦੇਵ ਨੇ ਦੇਖੋ ਪਹਿਲਾਂ ਪਰਿਵਾਰ ਛੱਡਿਆ, ਜਿਹੜਾ ਭਰ ਜਵਾਨੀ ਦਾ ਮੌਕਾ ਆਪਾਂ ਕਹਿ ਸਕਦੇ ਹਾਂ, ਗੁਰੂ ਨਾਨਕ ਸਾਹਿਬ ਉਦਾਸੀਆਂ 'ਤੇ ਰਹੇ, ਪਰ ਉਹਨਾਂ ਦੀ ਉਦਾਸੀ ਦਾ ਕਾਰਨ ਬਿਲਕੁਲ ਇਹ ਨਹੀਂ ਸੀ ਕਿ ਸੰਸਾਰ ਦੁੱਖ ਹੈ, ਸੰਸਾਰ ਡਰ ਹੈ, ਸੰਸਾਰ ਤੋਂ ਭੱਜ ਜਾਣਾ। ਨਹੀਂ ਪਿਆਰਿਓ, ਇੱਕ ਵਿਦਵਾਨ ਕਹਿੰਦਾ ਹੁੰਦਾ ਸੀ, ਉਹ ਕਹਿੰਦਾ ਸੀ ਜਿਸ ਪਰਮਾਤਮਾ ਨੂੰ ਪਾਉਣ ਲਈ ਤੂੰ ਸੰਸਾਰ ਛੱਡਣ ਲੱਗਾ, ਕਰਤਾਰ ਨੇ ਤਾਂ ਖੁਦ ਸੰਸਾਰ ਨਹੀਂ ਛੱਡਿਆ, ਤੂੰ ਕਿਉਂ ਲੱਭਣ ਤੁਰ ਪਿਆ? ਪ੍ਰਭ ਨੇ ਸੰਸਾਰ ਛੱਡ ਦਿੱਤਾ। ਪਰ ਗੁਰਦੇਵ ਨੂੰ ਜਦੋਂ ਪੁੱਛਦੇ ਸਨ ਤੁਸੀਂ ਕਿਉਂ ਆਪਣੇ ਮਾਤਾ ਪਿਤਾ ਛੱਡੇ, ਆਪਣੇ ਬੱਚੇ ਛੱਡ ਕੇ ਆਏ ਹੋ, ਤੁਹਾਡੇ ਘਰ ਸੁਸ਼ੀਲ ਆਗਿਆ ਕਰ ਤੁਹਾਡੀ ਪਤਨੀ, ਤੁਸੀਂ ਕਿਉਂ ਛੱਡਿਆ? ਮਸ਼ਹੂਰੀ ਬਹੁਤ ਸੀ ਮਹਾਰਾਜ ਦੀ। ਹਜ਼ੂਰ ਨੇ ਕਿਹਾ ਭਾਈ ਤੁਸੀਂ ਪੁੱਛਦੇ ਹੋ ਕਿਸ ਕਾਰਨ ਗ੍ਰਹਿ ਤਜੋ ਉਦਾਸੀ। ਮਹਾਰਾਜ ਜੀ ਕਹਿੰਦੇ ਆ ਕਿ ਗੁਰਮੁਖ ਖੋਜਤ ਪਏ ਉਦਾਸੀ। ਇਸ ਤੁਕਾਂ ਤਾਂ ਕਾਫੀ ਨੇ ਤੁਕਦਾਰਥ, ਮੈਂ ਗੁਰਮੁਖਾਂ ਨੂੰ ਲੱਭਣ ਤੁਰਿਆ। ਫਿਰ ਜਦੋਂ ਗੁਰਦੇਵ ਗ੍ਰਿਸਤ ਵਿੱਚ, ਉਸ ਤਰ੍ਹਾਂ ਹੀ ਗ੍ਰਿਸਤੀ ਸਨ 18 ਸਾਲ ਕਰਤਾਰਪੁਰ ਹੈ, ਉੱਥੇ ਫਿਰ ਸਵਾਲ ਉੱਠਿਆ ਤੇ ਖਾਸ ਕਰਕੇ ਗੁਰਦੇਵ ਦੇ ਉੱਤੇ ਅਚਲ ਦੀ ਧਰਤੀ ਤੇ, ਬਟਾਲੇ ਦੀ ਧਰਤੀ ਤੇ ਸਭ ਤੋਂ ਵੱਡਾ ਯੋਗ ਮਤ ਵਾਲਿਆਂ ਨੇ ਜਿਹੜਾ ਉਹ ਦੋਸ਼ੀ ਕਾਂਗ ਨਾ, ਇਹ ਆਰੋਪਣ ਕੀਤਾ ਜੀ ਤੁਸੀਂ ਉਦਾਸੀ ਸੀ, ਘਰ ਛੱਡਿਆ, ਤੁਸੀਂ ਸਾਨੂੰ ਮਿਲੇ ਕੱਪੜੇ ਸਾਡੇ ਵਰਗੇ ਸਨ, ਅੱਜ ਤੁਹਾਨੂੰ ਦੇਖਦੇ ਹਾਂ ਗ੍ਰਿਸਤੀਆਂ ਵਾਲੇ ਕੱਪੜੇ ਨੇ। ਤੇ ਨਾਲ ਇੱਕ ਤਰਕ ਕਰਦਿਆਂ ਕਿਹਾ ਸਾਰੀ ਜ਼ਿੰਦਗੀ ਦੁੱਧ ਇਕੱਠਾ ਕਰਦੇ ਰਹੇ, ਜਦੋਂ ਤੱਤ ਵਸਤੂ ਮੱਖਣ ਮਿਲਣਾ ਸੀ ਤੁਸੀਂ ਵਿੱਚ ਗ੍ਰਿਸਤ ਦੀਆਂ ਕਾਂਜੀ ਦੀਆਂ ਬੂੰਦਾਂ ਪਾ ਲਈਆਂ। ਜਿਹੜਾ ਬਾਬਾ ਜੀ ਨੇ ਉੱਥੇ ਉੱਤਰ ਦਿੱਤਾ ਸੁਣ ਵਾਲਾ, ਇਸ ਪੌੜੀ ਖਾਦੀ ਖੁਣਸ ਜੁਗੀ ਸਰਾ ਗੋਸ਼ਟ ਕਰਨ ਸਭੇ ਉੱਠਤਾਈ। ਖੁਣਸ ਦਾ ਅਰਥ ਹੀਰਖਾ, ਈਰਖਾ ਚ ਆ ਗਿਆ। ਖਾਦੀ ਖੁਣਸ ਜੁਗੀ ਸਰਾ ਗੋਸ਼ਟ ਕਰਨ ਸਭੇ ਉੱਠਤਾਈ, ਪੁੱਛੇ ਜੋਗੀ ਭੰਗਰ ਨਾਥ ਤੋਂ ਦੁੱਧ ਵਿੱਚ ਕਿਉਂ ਕਾਂਜੀ ਪਾਈ। ਮੈਂ ਵਿਸ਼ੇ ਤੋਂ ਦੂਰ ਨਹੀਂ ਜਾਣਿਆ, ਮੈਂ ਇਹ ਕਹਿ ਰਿਹਾ ਹੈ ਕਾਲਖ, ਇਸ ਕਾਲਖ ਵਿੱਚੋਂ ਜਿਹੜਾ ਬਚ ਕੇ ਨਿਕਲ ਗਿਆ ਨਾ ਪਿਆਰਿਓ, ਕਬੀਰ ਸਾਹਿਬ ਕਹਿੰਦੇ ਨੂੰ ਮੱਥਾ ਟੇਕਣਾ, ਪਰ ਇਹਦੇ ਚੋਂ ਨਿਕਲਣਾ ਪੈਣਾ। ਜਿਉਂਦੇ ਜੀ ਇੱਥੇ ਰਹਿੰਦੇ ਆਪਾਂ। ਭਗਤ ਜੀ ਨੇ ਕਿਹਾ, ਵਾਹਿਗੁਰੂ ਭਾਈ ਗੁਰਦਾਸ ਸਾਹਿਬ ਕਹਿੰਦੇ ਖਾਦੀ ਖੁਣ ਜੁਗੀ ਸਰਾਂ ਗੋਸ਼ਟ ਕਰਨ ਸਭੇ ਉੱਠਤਾਈ, ਪੁੱਛੇ ਜੋਗੀ ਭੰਗਰ ਨਾਥ ਤੋਂ ਦੁੱਧ ਵਿੱਚ ਕਿਉਂ ਕਾਂਜੀ ਪਾਈ। ਫਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਅੱਗੇ ਫਿਰ ਮਹਾਰਾਜ ਨੂੰ ਕਹਿੰਦਾ, ਭੇਕ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ। ਇਹਦਾ ਮਤਲਬ ਗ੍ਰਿਸਤ ਕਾਂਜੀ ਹੈ, ਜੋ ਅਸੀਂ ਇਕੱਠਾ ਕਰੀ ਬੈਠੇ ਹਾਂ ਦੁੱਧ ਹੈ, ਹੁਣ ਇਹ ਜੰਮਿਆ ਹੋਇਆ ਸੀ, ਤੱਤ ਮੱਖਣ ਨਿਕਲਣਾ ਸੀ, ਤੇ ਤੁਸੀਂ ਫਿਰ ਗ੍ਰਿਸਤ ਵਿੱਚ ਆ ਗਏ। ਤੁਸੀਂ ਤਾਂ ਤੱਤ ਤੋਂ ਬ੍ਰਹਮ ਗਿਆਨ ਤਾਂ ਜੋ ਪਰਮ ਪਦਵੀ ਉਹ ਤੋਂ ਪਿੱਛੇ ਰਹਿ ਜਾਣੇ। ਬਾਬੇ ਆਖਿਆ, ਭੰਗਰ ਨਾ ਤੇਰੀ ਮਾਊ ਕੁਚੱਜੀ ਆਈ। ਬਾਬਾ ਜੀ ਨੇ ਕਿਹਾ, ਤੇਰੀ ਮੱਤ ਕੁਚੱਜੀ ਹੋਏ, ਮੱਤ ਮਾਂ ਦਾ ਅਰਥ ਮੱਤ, ਤੈਨੂੰ ਸਮਝ ਕੋਈ ਨਹੀਂ, ਭਾਂਡਾ ਧੋਏ ਨਾ ਜਾਤਿਓਨ ਭਾਏ ਕੁਚੱਜੇ ਫੁੱਲ ਸਰਾਈ। ਉਹ ਭਲਿਆ ਮਾਨਸਾ, ਤੈਨੂੰ ਇਹ ਹੀ ਨਹੀਂ ਪਤਾ ਵੀ ਭਾਂਡਾ ਤੂੰ ਉਹਨੇ ਭਾਂਡਾ ਤੇਰੀ ਮੱਤ ਨੇ ਭਾਂਡਾ ਵੀ ਨਹੀਂ ਧੋਤਾ, ਤੂੰ ਤਾਂ ਜਿਹੜਾ ਆਪਣੇ ਆਪ ਚ ਕਰਮ ਕਰੀ ਬੈਠਾ ਉਹ ਦੁੱਧ ਵੀ ਦੂਜੇ ਭਾਵ ਕਰਕੇ ਤੇਰਾ ਸੜ ਗਿਆ। ਫਿਰ ਬੇਨਤੀ, ਉਹ ਅੰਦਰ ਤੇਰਾ ਸੜ ਗਿਆ। ਮਹਾਰਾਜ ਕਹਿੰਦੇ ਨੇ, ਹੋਏ ਅਤੀਤ ਗ੍ਰਿਸਤ ਤਜ, ਫਿਰ ਉਹਨੂੰ ਕਿ ਘਰ ਮੰਗਣ ਜਾਈ। ਤੁਸੀਂ ਇੱਕ ਪਾਸੇ ਉਹਨਾਂ ਨੂੰ ਕਹਿ ਰਹੇ ਹੋ ਕਾਂਜੀ ਹੈ, ਫਿਰ ਦੂਜੇ ਪਾਸੇ ਤੁਸੀਂ ਤਿਆਗ ਕੇ ਉਹਨਾਂ ਦੇ ਘਰਾਂ ਵੀ ਜਾ ਕੇ ਮੰਗਦੇ ਪਏ ਹੋ। ਤੇ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਨਹੀਂ, ਗੁਰਦੇਵ ਨੇ ਜਦੋਂ ਗ੍ਰਿਸ ਦੀ ਗੱਲ ਕੀਤੀ, ਉਹ ਦੋ ਤਿੰਨ ਬੇਨਤੀਆਂ ਹੋਰ ਕਰਾਂਗੇ ਇਸ ਸੰਬੰਧੀ। ਮਹਾਰਾਜ ਜੀ ਦਾ ਇੱਕ ਬਚਨ ਤੁਸੀਂ ਰੋਜ਼ ਪੜ੍ਹਦੇ ਹੋ, ਇਹ ਛੂਹ ਚੋਂ ਕਿਵੇਂ ਬਚ ਗਏ। ਅੱਖਾਂ ਨੇ ਸਾਡੀਆਂ, ਕੰਨ ਨੇ ਸਾਡੇ, ਨੱਕ ਨੇ ਸਾਡੇ, ਸੰਸਾਰ ਵਿੱਚ ਵਿਚਰਨੇ, ਇੰਨਾ ਕਾਲਖ ਇੰਨਾ ਕੁਝ ਪਿਆ, ਇਹਦੇ ਚੋਂ ਕਿਹੜਾ ਕਾਲਖ ਚੋਂ ਬਚ ਕੇ ਜਾਊਗਾ। ਹਾਂ, ਗੁਰੂ ਅਰਜਨ ਸਾਹਿਬ ਕਹਿੰਦੇ ਬਚਿਆ ਜਾ ਸਕਦਾ, ਬਚ ਸਕਦੇ। ਕਿਵੇਂ? ਨੌਵੀਂ ਅਸ਼ਟਪਦੀ ਪੜ੍ਹਿਓ, ਉਰਧਾਰ ਹੈ ਜੋ ਅੰਤਰਨਾਮ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਆਪਣੇ ਅੰਤਰ ਆਤਮੇ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਟਿਕਾ ਲੈਂਦਾ ਹੈ, ਉਸ ਅਸ਼ਟਪਦੀ ਸਲੋਕ ਤੋਂ ਬਾਅਦ ਜਿਹੜੇ ਬਚਨ ਮਹਾਰਾਜ ਜੀ ਨੇ ਕਹੇ ਉਹਦੇ ਬਾਰੇ ਕਹੇ ਨੇ ਜਿਹਨੂੰ ਕੋਈ ਚੀਜ਼ ਛੂਹ ਨਹੀਂ ਸਕਦੀ। ਉਰਧਾਰ ਹੈ ਜੋ ਅੰਤਰਨਾਮ, ਸਰਵਮੈਂ ਵਿੱਚ ਸਰਵਮੈਂ ਪੇਖ ਹੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਅੱਗੇ ਜੀ, ਨਾਨਕ ਉਹ ਪਰਸ ਸਗਲ ਨਿਸਤਾਰ ਹੈ। ਚਾਰ ਤੁਕਾਂ ਨੇ, ਜਿਹੜਾ ਆਪਣੇ ਅੰਤਰ ਆਤਮੇ ਉਰਧਾਰ ਹੈ ਜੋ ਅੰਤਰ ਨਾਮ, ਜਿਹੜਾ ਹਿਰਦੇ ਵਿੱਚ ਨਾਮ ਟਿਕਾਉਂਦਾ ਹੈ, ਜਿਹੜਾ ਸਾਰੀਆਂ ਥਾਵਾਂ ਤੇ ਸਰਬਮੈਂ ਸਾਰਿਆਂ ਵਿੱਚੋਂ ਪੇਖ ਹੈ ਭਗਵਾਨ ਰੱਬ ਨੂੰ ਦੇਖਦਾ ਹੈ, ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਇੱਕ ਨਿਮਖ ਨਿਮਖ ਉਸ ਮਾਲਕ ਨੂੰ ਮਾਲਕ ਅੱਗੇ ਸਮਰਪਣ ਕਰਦਾ ਹੈ, ਨਾਨਕ ਉਹ ਅਪਰਸ ਅਪਰਸ ਨੇ ਅਪਰਸ ਜੀ ਪਰਸ ਦਰ ਤੇ ਛੂਣਾ। ਹੁਣ ਇੱਥੇ ਭਗਤ ਜੀ ਕਹਿੰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਣਾ ਜਿਹਨਾਂ ਨੂੰ ਕਾਲਖ ਨੇ ਨਹੀਂ ਛੂਹਿਆ। ਉਹ ਅਪਰਸ ਹੋ ਗਏ ਨਾ, ਉਂਝ ਜਿਹੜੇ ਅਪਰਸ ਇਹ ਲੋਕ ਨੇ, ਇਹ ਕਿਸੇ ਚੀਜ਼ ਨੂੰ ਕੱਪੜੇ ਨੂੰ ਹੱਥ ਨਹੀਂ ਲਾਉਂਦੇ ਜੀ, ਪਾਣੀ ਨੂੰ ਹੱਥ ਨਹੀਂ, ਕਿਸੇ ਦੂਜੇ ਨੂੰ ਛੂਹ ਨਹੀਂ ਦਿੰਦੇ। ਉਹਨਾਂ ਦਾ ਕੱਪੜਾ ਛੂਲੋ ਕੱਪੜਾ ਧੋਣ ਚਲੇ ਜਾਣਗੇ, ਉਹਨਾਂ ਦਾ ਭਾਂਡਾ ਛੂਲੋ ਭਾਂਡਾ ਮਾਂਜਣ ਚਲੇ ਜਾਣਗੇ। ਉਹਨਾਂ ਦੀ ਕੋਈ ਚੀਜ਼ ਨੂੰ ਤੁਸੀਂ ਸਰੀਰ ਦੀ ਤੇ ਗੱਲ ਦੂਰ ਕਿਸੇ ਵਸਤੂ ਨੂੰ ਹੱਥ ਲਾ ਲਓ, ਉਹ ਇੱਕੋ ਦਮ ਕਹਿੰਦੇ ਭਿੱਟ ਗਈ, ਉਹ ਧੋਣ ਚਲੇ ਜਾਂਦੇ ਆ। ਮਹਾਰਾਜ ਕਹਿੰਦੇ ਆ ਮੈਂ ਤੈਨੂੰ ਦੱਸਾਂ, ਇਸ ਤਰ੍ਹਾਂ ਦਾਗ ਨਹੀਂ ਲੱਗਦੇ ਹੁੰਦੇ, ਅਪਰਸ ਕੌਣ ਹੁੰਦੇ ਆ? ਮਹਾਰਾਜ ਕਹਿੰਦੇ ਉਹ ਅਪਰਸ ਕੱਲਾ ਨਹੀਂ ਤਰਦਾ, ਉਹ ਸਾਰਿਆਂ ਦਾ ਉਤਾਰਾ ਕਰਦਾ। ਉਰਧਾਰ ਹੈ ਜੋ ਅੰਤਰ ਨਾਮ, ਸਰਮ ਮੈਂ ਪੇਖ ਹੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ, ਉਹ ਅਪਰਸ ਸਗਲ ਨਿਸਤਾਰ ਹੈ। ਪਰ ਗੁਰਦੇਵ ਜੀ ਉਹ ਅਪਰਸ ਬਣਦਾ ਕਿਵੇਂ? ਕਹਿਣ ਲੱਗੇ ਆਹ ਕਾਲਖ ਤੋਂ ਬਚੇ ਮਿਥਿਆ ਨਾਹੀ ਰਸਨਾ ਪਰਸ। ਤੈਨੂੰ ਕਾਲਖ ਜੀਵ ਦੀ ਲੱਗੀ, ਤੂੰ ਆ ਜਿਹੜਾ ਆਪਣੀ ਜੀਵ ਦੇ ਉੱਤੇ ਝੂਠ ਨੂੰ ਨਹੀਂ ਬਹਿਣ ਦਿੰਦਾ। ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਝੂਠ ਦੇ ਆਪਣੀ ਜ਼ਬਾਨ ਤੇ ਨਹੀਂ ਬਹਿਣ ਦਿੰਦਾ। ਮਨ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਦੇ ਪ੍ਰੀਤ ਉਹਦੇ ਦਰਸ਼ਨਾਂ ਦੀ ਤਾਂਘ ਰੱਖਦਾ। ਹੁਣ ਫਿਰ ਸੁਣਿਓ, ਜੇ ਅੰਦਰ ਦਰਸ਼ਨਾਂ ਦੀ ਤਾਂਘ ਹੈ ਉਹਦੀ ਜੀਵ ਵਾਹਿਗੁਰੂ ਤਾਂ ਬੋਲੂਗੀ, ਉਹਦੀ ਜੀਵ ਝੂਠ ਕਿੱਥੇ ਬਹਿ ਜੂਗੀ? ਤੁਸੀਂ ਦੋ ਦੋ ਤੁਕਾਂ ਧਿਆਨ ਨਾਲ ਆਪਾਂ ਸਾਰੇ ਚਲੋ ਪਤਾ ਪੜ੍ਹਨੇ ਆ। ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤਿਰਿਆ ਰੂਪ ਨਾ ਪੇਖੈ ਨੇਤਰ ਸਾਧਗੀ ਟਹਿਲ ਸੰਤ ਸੰਗੇਤ। ਬੜੀ ਵਾਰੀ ਮਨ ਚ ਆਉਂਦਾ ਇਹ ਅਸ਼ਟਪਦੀ ਦਾ ਪਾਠ ਕਰਦੇ ਆ ਵੀ ਇਹ ਥੱਲੇ ਇੱਕ ਇੱਕ ਦੂਸਰੇ ਸਪਿਰਚੁਅਲ ਤੁਕ ਦਿੱਤੀ ਰੂਹਾਨੀਅਤ ਦੀ, ਉੱਤੇ ਜਿਹੜੀਆਂ ਚੀਜ਼ਾਂ ਦਾਗ ਲਾਉਂਦੀਆਂ ਨੇ ਉਹਨਾਂ ਦਾ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਨੇ ਭਾਈ ਤੂੰ ਰਸਨਾ ਤੋਂ ਮਿੱਥਿਆ ਤੋਂ ਤਾਂ ਬਚ ਸਕਣਾ ਜੇ ਤੇਰੇ ਖਿਰਦੇ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੀ ਪ੍ਰੀਤ ਹੋਵੇ। ਮਿੱਥਿਆ ਨਾਹੀਂ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤਿਰਿਆ ਰੂਪ ਨਾ ਪੇਖ ਹੈ ਨੇਤਰ। ਹੁਣ ਹਾਲਾਂਕਿ ਭਾਈ ਸਾਹਿਬ ਨੇ ਸ਼ਬਦ ਵਰਤਿਆ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਉਹਨਾਂ ਗੁਰੂ ਅਰਜਨ ਸਾਹਿਬ ਨੇ ਨਹੀਂ ਵਰਤਿਆ। ਉਹਨਾਂ ਕਿਹਾ ਭਾਈ ਚੇਤੇ ਰੱਖੀ ਕਿ ਜੇ ਤੂੰ ਪਰਤ ਰਿਹਾ ਰੂਪ ਨਾ ਪੇਖ ਹੈ ਨੇਤਰ ਸਾਧ ਰੂਪ ਨਾ ਪੇਖ ਹੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ, ਤੂੰ ਸੰਤ ਸੰਗਤ ਦੀ ਗੁਰਮੁਖਾਂ ਦੀ ਸੇਵਾ ਕਰ ਤੇ ਉਹਨਾਂ ਨੂੰ ਦਿਲੋਂ ਖਿੱਚ ਬਣਾ ਕੇ ਰੱਖ ਜਿਹੜੇ ਰੱਬ ਦੀ ਬੰਦਗੀ ਕਰਦੇ ਆ। ਜੇ ਤੇਰੀ ਬਿਰਤੀ ਉਸ ਪਾਸੇ ਹੋਵੇਗੀ ਨਾ, ਫਿਰ ਚੇਤੇ ਰੱਖੀ ਪਰਾਏ ਰੂਪ ਨੂੰ ਦੇਖਣ ਵਾਲੇ ਸਾਧ ਕੀ ਟਹਿਲ ਸੰਤ ਸੰਗ ਹੇਤ। ਫਿਰ ਮੈਂ ਰਿਪੀਟ ਕਰਨ ਲੱਗਾ ਗੱਲ ਜੀ, ਵੀ ਉਹ ਬਿਰਤੀ ਤਾਂ ਬਦਲੇਗੀ ਜੇ ਆਹ ਚੀਜ਼ ਧਾਰਨ ਕਰੇਗਾ ਤਾਂ। ਤੀਸਰਾ ਮਹਾਰਾਜ ਕਹਿੰਦੇ ਕਰਨ ਨਾ ਸੁਣੇ ਕਾਹੂ ਕੀ ਨਿੰਦਾ। ਨਿੰਦਾ ਹਮੇਸ਼ਾ ਉਦੋਂ ਪੈਦਾ ਹੁੰਦੀ ਜਦੋਂ ਬੰਦਾ ਆਪਣੇ ਤੋਂ ਅੱਗੇ ਨਿਕਲਦਾ ਦਿਸਦਾ। ਤੇ ਮਹਾਰਾਜ ਇਸ ਬਿਰਤੀ ਨੂੰ ਕਿਵੇਂ ਮਾਰੀਏ, ਦਾਗ ਕਿਵੇਂ ਧੋਈਏ? ਤੇ ਗੁਰੂ ਸਾਹਿਬ ਕਹਿੰਦੇ ਨੇ ਧੁੱਪਿਆ ਜਾ ਸਕਦਾ, ਸਭ ਤੇ ਜਾਣੇ ਆਪਸ ਕੋ ਬੰਦਾ। ਤੂੰ ਆਪਣੇ ਆਪ ਨੂੰ ਸਮਝ ਲੈ ਮੈਂ ਹੀ ਸਭ ਤੋਂ ਮਾੜਾ ਵਾਂ, ਤੇ ਜਦੋਂ ਤੂੰ ਮਨ ਕਰਕੇ ਮੰਨ ਹੀ ਲਿਆ ਤੇਰੇ ਵੱਲੋਂ ਜਿੰਨੇ ਮਰਜ਼ੀ ਅੱਗੇ ਲੱਗੀ ਜਾਣ ਤੈਨੂੰ ਕਾਹਦਾ ਦਾਗ ਲੱਗਣਾ, ਇਹ ਕੀਮਤਾਂ ਨਾਲ ਨਹੀਂ। ਮਹਾਰਾਜ ਕਹਿੰਦੇ ਨੇ ਭਾਈ ਦੇਖ ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹੈ ਰਹਿ। ਇਹ ਕਾਲਖ ਇਸ ਤਰ੍ਹਾਂ ਨਹੀਂ ਜਾਣੀ ਗੁਰ ਕਿਰਪਾ ਨਾਲ। ਫਿਰ ਅਰਜੈ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤੇਰਿਆ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ, ਕਰ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹੈ ਰਹਿ, ਮਨ ਕੀ ਬਾਸਨਾ ਮਨ ਤੇ ਟਵੈ। ਗੁਰੂ ਜੀ ਇਹ ਦੋਵਰੀ ਸ਼ਬਦ ਆ ਗਿਆ, ਮਨ ਕੀ ਬਾਸਨਾ ਮਨ ਤੇ ਟਰੈ। ਆਪਣੇ ਤੁਕਾਂ ਸਾਰੇ ਆਪ ਬੋਲ ਰਹੇ ਹੋ, ਮਨ ਦੀ ਵਾਸਨਾ ਮਨ ਹੀ ਖਤਮ ਕਰੇਗਾ। ਮਨ ਕੀ ਵਾਸਨਾ ਮੈਂ ਅਰਥ ਇਉਂ ਕਰਾਂਗਾ, ਕਮਾਲ ਹੋ ਗਈ, ਜਿਹਦੇ ਜਿਹਨੂੰ ਵਾਸਨਾ ਲੱਗੀ ਉਹ ਵਾਸਨਾ ਹੀ ਖਤਮ ਕਰੇਗਾ। ਮਨ ਕੀ ਵਾਸਨਾ ਮਨ ਤੇ ਟਰੈ, ਕਿਵੇਂ ਮਨ ਤੋਂ, ਮਨ ਕੀ ਕਰ ਲਏਗਾ? ਪਰ ਯਾਦ ਰੱਖੋ ਉਤਲੀ ਤੁਕ ਹੈ ਗੁਰਪ੍ਰਸਾਦ। ਜਦੋਂ ਗੁਰੂ ਕਿਰਪਾ ਕਰੇ, ਜਿਹੜਾ ਮਨ ਅੱਗੇ ਮਿੱਥਿਆ ਰਸਨਾ ਪਰਸ ਵਿੱਚ ਪ੍ਰਵਿਰਤੀ ਝੂਠ ਬੋਲੀ ਜਾਂਦਾ ਜੀ, ਮਨ ਫੁਰਨੇ ਪੈਦਾ ਕਰਦਾ, ਜੀਵ ਝੂਠ ਬੋਲਦੀ ਏ, ਉਸੇ ਮਨ ਵਿੱਚ ਇਹ ਥੋਟ ਪੈਦਾ ਹੋ ਗਿਆ, ਨਹੀਂ ਹੋਏ ਆਪਾਂ ਰੱਬ ਨੂੰ ਪਾਉਣਾ ਹੈ। ਜੇ ਰੱਬ ਦੀ ਪ੍ਰੀਤ ਦੇ ਫੁਰਨੇ ਪੈਦਾ ਕਰੇਗਾ ਤੇ ਆਪਣੇ ਆਪ ਝੂਠ ਦੇ ਫੁਰਨੇ ਨੂੰ ਖਤਮ ਕਰਦਾ ਹੈਗਾ, ਇਹ ਆਪੇ ਨੂੰ ਆਪਾਂ ਖਾ ਜਾਂਦਾ ਹੁੰਦਾ। ਫਿਰ ਬੇਨਤੀ ਕਿ ਜੇ ਮਹਾਰਾਜ ਕਹਿੰਦੇ ਪਰਾਏ ਰੂਪ ਵਿੱਚ ਪ੍ਰਵਿਰਤਕ ਹੈ, ਤੇ ਜੇ ਉਸ ਫੁਰਨੇ ਨੂੰ ਉੱਠਦੇ ਨੂੰ ਕਿਸੇ ਗੁਰੂ ਦੀ ਸੰਤ ਦੀ ਗੁਰਮੁਖ ਦੀ ਮਹਾਂਪੁਰਖ ਦਾ ਜ਼ਿਕਰ ਆ ਜਾਂਦਾ ਤੇ ਉਹ ਫੁਰਨਾ ਉਸ ਭੈੜੇ ਫੁਰਨੇ ਨੂੰ ਖਾ ਜਾਏਗਾ, ਕਿਉਂਕਿ ਮਨ ਕੀ ਵਾਸਨਾ ਮਨ ਤੇ ਟਰੇ ਹੈ। ਉਸ ਤੋਂ ਬਾਅਦ ਜੇ ਕੰਨਾਂ ਵਿੱਚ ਨਿੰਦਿਆ ਸੁਣਦਾ ਹੈ ਆਪਣੇ ਵਿਰੋਧੀ ਦੀ, ਹਮੇਸ਼ਾ ਨਿੰਦਿਆ ਆਪਣੇ ਵਿਰੋਧੀ ਦੀ ਸੁਣੀ ਜਾਂਦੀ ਹੈ, ਜਿਹੜਾ ਆਪਣਾ ਨੇੜੇ ਹੁੰਦਾ ਲੋਕੀ ਉਹਦੀ ਨਿੰਦਿਆ ਨਹੀਂ ਸੁਣਦੇ ਹੁੰਦੇ, ਵਿਰੋਧੀ ਦੀ ਸੁਣ ਚ ਸਵਾਦ ਹੈ, ਆਪਣੇ ਦੀ ਸੁਣ ਕੇ ਤੇ ਅੱਗ ਲੱਗ ਜਾਂਦੀ, ਹੋ ਨਹੀਂ ਸਕਦਾ। ਕਰਨਾ ਸੁਣੇ ਕਾਉਂ ਕਿ ਨਿੰਦਾ, ਜਿਹੜਾ ਫੁਰਨਾ ਬਣਾਇਆ ਸੀ ਮੈਂ ਨਿੰਦਿਆ ਸੁਣਨੀ ਹੈ, ਉਸੇ ਫੁਰਨੇ ਨੇ ਕਿਹਾ ਕਮਲਿਆ ਕਿਸੇ ਨੂੰ ਮਾੜਾ ਕਿਉਂ ਕਹਿੰਦਾ, ਤੂੰ ਆਪਣੀ ਗਿਰਵਾਨ ਝਾਤੀ ਮਾਰ, ਤੈਨੂੰ ਕਿੰਨੀ ਕਾਲਖ ਲੱਗੀ ਹੈ, ਆਪਣੇ ਆਪ ਛੁੱਟ ਗਿਆ। ਕਿਉਂਕਿ ਅੱਜ ਸਮੱਸਿਆ ਵੇ ਮਨ ਨੂੰ ਨਹੀਂ ਕੋਈ ਪੜਿਆ ਜਾਂਦਾ, ਮਨ ਦੀ ਗੱਲ ਕਰੋ, ਮਨ ਏਡਾ ਭੈੜਾ ਪਹਿਲੇ ਦਾ ਆਪਣੀ ਗੱਲ ਕਰਨ ਨਹੀਂ ਦਿੰਦਾ, ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਜੀ, ਬਿਲਕੁਲ ਨਹੀਂ ਪੈਣ ਦਿੰਦਾ। ਇਹ ਆਪਣੇ ਆਪ ਨੂੰ ਇੰਨਾ ਚਾਤੁਰ ਇੰਨਾ ਚਲਾਕ ਮੈਂ ਇੱਕ ਵਾਰ ਮਨ ਦੀ ਵਿਆਖਿਆ ਬੇਨਤੀ ਕੀਤੀ ਸੀ, ਭਾਈ ਸਾਹਿਬ ਨੇ ਕਿਹਾ ਸੀ, ਭਾਈ ਸਾਹਿਬ ਦਾ ਬਚਨ ਹੈ, ਖਗਪਤ ਪਰਬਲ ਪਰਾਕਰਮੀ ਪਰਮਹੰਸ ਚਤਰ ਚਤੁਰਮੁਖ ਚੰਚਲਾ ਚਪਲ ਹੈ। ਇੱਕ ਤੋਂ ਕੀ ਵੇਖ ਲਓ, ਕਾਲਖ ਇਹ ਨਹੀਂ ਲਾਈ ਹੈ ਨਾ, ਬਾਹਰ ਤੇ ਕਾਲਖ ਹੈ ਹੀ ਨਹੀਂ। ਮਹਾਰਾਜ ਕਹਿੰਦੇ ਖਗਪਥ, ਖਗਪਥ ਦਰ ਤੇ ਪੰਛੀਆਂ ਦਾ ਪਤੀ, ਪੰਛੀਆਂ ਦਾ ਰਾਜਾ ਗਰੁੜ, ਉਹਦੀ ਉਡਾਰੀ ਬਹੁਤ ਤੇਜ਼ ਹੈ। ਗੁਰਮੁਖੋ, ਗਰੁੜ ਦੀ ਉਡਾਰੀ ਮਨ ਦੀ ਉਡਾਰੀ ਦੇ ਸਾਹਮਣੇ ਕੁਛ ਵੀ ਨਹੀਂ। ਅੱਜ ਤੱਕ ਦੁਨੀਆਂ ਵਿੱਚ ਸਾਇੰਸ ਨੇ ਬਖਸ਼ ਦਿਆ ਜੇ ਕੋਈ ਮਸ਼ੀਨ, ਕੋਈ ਦੂਰਬੀਨ, ਕੋਈ ਮਿਜ਼ਾਈਲ, ਕੋਈ ਚੀਜ਼ ਐਸੀ ਨਹੀਂ ਬਣਾਈ ਜਿਹੜੀ ਮਨ ਦਾ ਮੁਕਾਬਲਾ ਕਰ ਸਕੇ। ਫੁਰਨੇ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਜੀ, ਕੋਈ ਨਹੀਂ ਕਰ, ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂ, ਜਿੰਨੀ ਤੇਜ਼ ਮਨ ਭੱਜਦਾ ਇਹਨੂੰ ਤੇਜ਼ ਨੂੰ ਕਾਬੂ ਕਰਨ ਵਾਸਤੇ ਰੂਹਾਨੀਅਤ ਕੋਲ ਤਾਂ ਖਜ਼ਾਨਾ ਹੈ, ਪਰ ਬਾਹਰ ਦੇ ਪਦਾਰਥ ਵਾਲੇ ਕੋਲ ਕੋਈ ਖਜ਼ਾਨਾ ਨਹੀਂ। ਹਾਂ, ਉਹ ਥੋੜਾ ਜਿਹਾ ਵਿਚਾਰਾ ਭਰਮ ਭੁਰਮ ਜਾਂਦਾ, ਮਨ ਖਰਾਬ ਹੁੰਦਾ, ਚਲੋ ਕੋਈ ਚੁਟਕਲਾ ਸੁਣ ਲਈਏ, ਕੋਈ ਮੂਵੀ ਦੇਖ ਆਈਏ, ਕਿਤੇ ਗੱਪਾਂ ਮਾਰ ਨਹੀਂ ਪਿਆ ਰਿਹਾ। ਸਭ ਤੋਂ ਤੇਜ਼ ਮਨ ਨੂੰ ਪਕੜਨ ਵਾਲੀ ਕੋਈ ਚੀਜ਼ ਨਹੀਂ, ਪਰ ਮਨ ਤੋਂ ਤੇਜ਼ ਗੁਰੂ ਦਾ ਸ਼ਬਦ ਹੈ, ਜਿਹੜਾ ਸ਼ਬਦ ਦੇ ਮਨ ਨੂੰ ਮਰੋੜ ਕੇ ਰੱਖ ਦਿੰਦਾ ਹੈ, ਸ਼ਬਦ ਮਾਰ ਸਕਦਾ। ਮੈਂ ਅਰਜ਼ ਕੀਤੀ, ਕਰਨਾ ਸੁਣੈ ਕਾਹੂ ਕਿ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਫਿਰ ਇਹ ਕਰਕੇ ਇਹ ਨਾ ਕਹੇ ਅੱਜ ਮੈਂ ਝੂਠ ਤੋਂ ਬਚ ਗਿਆ, ਅੱਜ ਮੈਂ ਪਰਾਏ ਰੂਪ ਤੋਂ ਬਚ ਗਿਆ, ਅੱਜ ਮੈਂ ਨਿੰਦਿਆ ਤੋਂ ਬਚ ਗਿਆ। ਗੁਰਦੇਵ ਕਹਿੰਦੇ ਨੇ, ਜੇ ਤੂੰ ਇਹ ਕਿਹਾ ਮੈਂ ਅੱਜ ਬਚ ਗਿਆ, ਮਨ ਫਿਰ ਚਲਾਕੀ ਕਰ ਗਿਆ, ਹਉਮੈ ਦਾ ਫੁਰਨਾ ਬਣਾ ਗਿਆ, ਸਵੇਰੇ ਫਿਰ ਤੈਨੂੰ ਸੱਟੇਗਾ। ਇਸ ਚੀਜ਼ ਨੂੰ ਤੂੰ ਗੁਰੂ ਨਾਲ ਜੋੜ ਦੇ, ਗੁਰਪ੍ਰਸਾਦ, ਗੁਰੂ ਜੀ ਦੀ ਕਿਰਪਾ ਨਾਲ ਗੁਰਪ੍ਰਸਾਦ ਵਿਖਿਆ ਪਰਹਾਰੈ ਮਨ ਕੀ ਬਾਸਨਾ, ਮਨ ਤੇ ਟਰੈ। ਅੱਗੇ ਗੁਰਦੇਵ ਕਹਿੰਦੇ, ਆਏ ਜਿਹਨੂੰ ਕਾਲਖ ਨਹੀਂ ਲੱਗੀ, ਇੰਦਰੀ ਜਿੱਤ, ਪਿਆਰਿਓ ਆਪਣੀਆਂ ਇੰਦਰੀਆਂ ਨੂੰ ਜਿੱਤ ਗਿਆ, ਪੰਜ ਦੋਖ ਤੇ ਰਾਹਤ। ਭਾਵੇਂ ਸਾਡੇ ਗੁਰਮੁਖਾਂ ਅਰਥ ਦੇ ਕੀਤੇ ਨੇ, ਪੰਜ ਦੋਖ ਦਾ ਅਰਥ ਕਾਮ ਕ੍ਰੋਧ ਲੋਭ ਓਹੰਕਾਰ, ਪੰਜ ਦੋਖ ਦੇ ਅਰਥ ਇਹ ਵੀ ਨੇ ਜੀ, ਸ਼ਬਦ ਸਪਰਸ਼ ਰਸ ਰੂਪ ਤੇ ਗੰਧ। ਇਹਨੂੰ ਪੰਜ ਧਾਤੂ ਵੀ ਕਹੇ, ਹਰ ਆਪੇ ਪੰਜ ਤੱਤ ਵਿਸਤਾਰਾ ਵਿੱਚ ਧਾਤੂ ਪੰਜ ਆ ਪਾਵੇ, ਪੰਜ ਤੱਤ ਨੇ, ਪੰਜਾਂ ਤੱਤਾਂ ਦੀ ਜਿਹੜੀ ਧਾਤੂ ਸ਼ਬਦ ਵਰਤਾਂ ਉਹ ਪੰਜ ਦੋਖ ਨੇ, ਸ਼ਬਦ ਸਪਰਸ਼ ਰਸ ਰੂਪ ਤੇ ਗੰਧ। ਆ ਹੀ ਤਾਂ ਕਾਲਖ ਜੀ, ਜਿਹਨੂੰ ਕਬੀਰ ਸਾਹਿਬ ਕਹਿ ਰਿਹਾ ਕਿ ਇਸ ਕਾਲਖ ਤੋਂ ਜਿਹੜਾ ਬਚ ਗਿਆ ਬਸ ਪ੍ਰਵਾਨ, ਉਹ ਪੰਜ ਦੋਖ ਸ਼ਬਦ। ਇਹ ਸ਼ਬਦ ਦਾ ਅਰਥ ਆਪਾਂ ਗੁਰੂ ਸ਼ਬਦ ਨਹੀਂ ਕਰਦੇ, ਉਹਦਾ ਸੰਬੰਧ ਕੰਨ ਦੇ ਨਾਲ ਹੈ। ਇਹ ਇੱਕੋ ਦੋਖ ਹਰ ਨੂੰ ਲੱਗਾ, ਜਿਹਨੂੰ ਬਾਬਾ ਜੀ ਨੇ ਕਿਹਾ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਭਗਤ ਰਵਿਦਾਸ ਜੀ, ਸਿਰਫ ਇੱਕੋ ਦੋਖ ਹੈ ਉਹਨੂੰ ਸ਼ਬਦ ਦਾ। ਆਪ ਜੀ ਸੁਣਦੇ ਹੋ ਬਾਣੀ ਚ ਪ੍ਰਮਾਣਿਕ, ਕੰਡੇ ਖੇੜੇ ਦੀ ਆਵਾਜ਼ ਨਾਲ ਹਰਨ ਉਧਰ ਤੁਰਿਆ ਜਾਂਦਾ, ਸ਼ਿਕਾਰੀ ਉਹਦਾ ਫਾਇਦਾ ਉਠਾਉਂਦਿਆਂ ਉਹਨੂੰ ਤੀਰ ਜਾਂ ਗੋਲੀ ਨਾਲ ਮਾਰ ਦਿੰਦਾ। ਇੱਕੋ ਦੋਖ ਹੈ ਨਾ। ਉਸ ਤੋਂ ਬਾਅਦ ਮੱਛੀ, ਉਹਨੂੰ ਰਸ ਹੈ ਜੀਭ ਦਾ, ਉਹ ਉਧਰ ਤੁਰਦੀ ਹੈ, ਆਪ ਕੁੰਡੀ ਫਸ ਜਾਂਦੀ ਹੈ। ਜਿਹੜਾ ਭੰਬਟ ਹੈ, ਪਰਵਾਨਾ ਹੈ, ਉਹਨੂੰ ਸਿਰਫ ਆ ਰੂਪ ਦਾ ਹੈ, ਇੱਕੋ ਦੋਖ ਉਹਦੇ ਚ, ਉਹ ਦੀਵੇ ਤੇ ਸੜ ਕੇ ਮਰ ਜਾਂਦਾ। ਉਸ ਤੋਂ ਬਾਅਦ ਸ਼ਬਦ ਰਸ ਰੂਪ ਗੰਧ, ਜਿਹੜਾ ਇੱਕ ਹੈ ਆ ਸੁਗੰਧੀ ਦਾ, ਉਹ ਭਵਰੇ ਨੂੰ ਕਮਲ ਦੇ ਫੁੱਲ ਚ ਮਰ ਜਾਂਦਾ। ਸਪਰਸ਼ ਦਾ ਜਿਹੜਾ ਰੋਗ ਲੱਗਾ ਉਹ ਹਾਥੀ ਨੂੰ ਲੱਗਾ ਹੈ। ਇਹ ਨਹੀਂ ਕਿ ਇਕੱਲੇ ਇਹ ਹੀ ਪੰਜ ਨੇ, ਹੋਰ ਵੀ ਬੜੇ ਨੇ ਜਿਹਨਾਂ ਨੂੰ ਲੱਗੇ ਆ, ਪਰ ਉਹਨਾਂ ਸੌਖਾ ਸਮਝਾ ਦਿੱਤਾ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਗੁਰੂ ਜੀ ਕਹਿੰਦੇ, ਜਿਹੜਾ ਐਸ ਕਾਲਖ ਤੋਂ ਬਚ ਗਿਆ ਨਾ, ਇੰਦਰੀ ਜਿੱਤ, ਪੰਜ ਦੋਖ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਅਪਰਸ ਦਾ ਅਰਥ ਆਹ ਹੈ ਜਿਹਨੂੰ ਕਾਲਖ ਨਹੀਂ ਛੂਇਆ, ਆਹ ਹੈ ਜਿਹਨੂੰ ਵਾਸ਼ਨਾ ਨਹੀਂ ਛੂਇਆ। ਕਬੀਰ ਸਾਹਿਬ ਕਹਿੰਦੇ ਮੈਂ ਇਹ ਇਹੋ ਜਿਹੇ ਤੂੰ ਕੁਰਬਾਨ ਜਾਨਾ ਪਿਆਰਿਓ ਜਿਹੜਾ ਜਗਤ ਚ ਰਹਿੰਦਾ ਹੋਇਆ ਵੀ ਇਹ ਛੂ ਨਹੀਂ ਸਕਿਆ। ਦੋ ਕੁ ਬਚਨ ਅਸੀਂ ਹੋਰ ਬਾਣੀ ਚੋਂ ਲੈ ਲਈਏ। ਮੈਂ ਕੱਲ ਕੀਤਾ ਸੀ ਜ਼ਿਕਰ, ਅੱਜ ਮੇਰੀ ਇੱਛਾ ਹੈ ਕਿ ਬਾਬਾ ਸ਼ਾਮ ਸਿੰਘ ਜੀ ਦਾ ਮੈਂ ਜ਼ਿਕਰ ਕਰਕੇ ਜਾਣਾ। ਭਾਈ ਸਾਹਿਬ ਨੂੰ ਪਤਾ ਦੁਪਹਿਰੇ ਦਾ ਕੀਰਤਨ ਹੁੰਦਾ ਹੈ। ਮੁਸ਼ਕਲ ਇਹ ਵੇ ਕਿ ਸਾਡੇ ਵਿੱਚ ਕੋਈ ਸ਼ੱਕ ਨਹੀਂ, ਪਖੰਡ ਬਹੁਤ ਹੈ ਜੀ। ਬਾਬੇ ਵੀ ਪਖੰਡ ਕਰਦੇ ਨੇ ਬਹੁਤ, ਸੰਤ ਵੀ ਕਰਦੇ ਨੇ, ਕਲਾਕਾਰੀ ਆਪਾਂ ਵੀ ਬੋਲਣ ਵਾਲੇ ਵੀ ਕਰ ਜਾਂਦੇ ਹਾਂ, ਕਿਹੜਾ ਬੰਦਾ ਜਿਹੜਾ ਬਚਿਆ। ਪਰ ਇੱਕ ਬੇਨਤੀ ਹੈ, ਇੰਨੀ ਬੇਈਮਾਨੀ ਨਾ ਵਰਤੀਏ ਵੀ ਇੱਥੇ ਕੋਈ ਬੰਦਗੀ ਵਾਲਾ ਹੋਇਆ ਹੀ ਨਹੀਂ। ਮੈਂ ਇੱਕ ਵਾਰ ਕਿਹਾ ਸੀ, ਕਈ ਵਾਰੀ ਸਾਨੂੰ ਕਥਾ ਸੁਣਾਉਂਦੇ ਹਾਂ, ਸਿੱਖ ਦਾ ਇੱਕ ਕਮਜ਼ੋਰੀ ਨਾ ਸਮਝਿਓ, ਸਿੱਖ ਦਾ ਜ਼ਿਕਰ ਕਰਨ ਦੀ ਥਾਂ ਸਾਨੂੰ ਕਹਿਣਾ ਪੈਂਦਾ ਇੱਕ ਸਾਧੂ ਸੀ, ਕਿਉਂਕਿ ਸਿੱਖ ਦਾ ਜ਼ਿਕਰ ਕੀਤਿਆਂ ਸਾਡੇ 'ਚ ਇੰਨਾ ਕੁ ਜ਼ਹਿਰ ਭਰ ਦਿੱਤਾ, ਅਸੀਂ ਈਰਖਾ ਵੱਸ ਹੋਏ, ਜਥੇਬੰਦੀਆਂ 'ਚ ਸੰਪਰਦਾਵਾਂ 'ਚ ਇੰਨੇ ਕੁ ਵੰਡ ਚੁੱਕੇ ਹਾਂ, ਅਸੀਂ ਕਮਾਈ ਵਾਲੇ ਦਾ ਜ਼ਿਕਰ ਨਾ ਵੀ ਸੁਣਨ ਨੂੰ ਤਿਆਰ ਨਹੀਂ ਹੁੰਦੇ। ਬਾਬਾ ਸ਼ਾਮ ਸਿੰਘ ਜੀ ਦਾ ਜੀਵਨ ਮੈਂ ਥੋੜ੍ਹਾ ਆਪਣਾ ਸਾਂਝਾ ਕਰਨਾ, ਫਿਰ ਮੈਂ ਉਸੇ ਵਿਸ਼ੇ 'ਤੇ। ਚਿੱਕੜ ਹੈ, ਆਪਾਂ ਰੋਜ਼ ਪਾਠ ਕਰਦੇ ਹਾਂ, ਤਿੱਤ ਸਰਵਰੜ ਹੈ ਭੈਲੇ ਨਹੀਂ ਵਾਸਾ। ਮਹਾਰਾਜ ਕਹਿੰਦੇ ਆ ਇਹ ਸੰਸਾਰ ਸਰੋਵਰ ਹੈ, ਸਰਵਰੜਾ ਹੈ, ਇਹ ਖਤਰਨਾਕ ਸਰੋਵਰ ਹੈ ਜਿਹਦੇ ਵਿੱਚ ਸਾਡਾ ਨਿਵਾਸ ਹੈ। ਤਿੱਤ ਸਰਵਰੜ ਹੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨਾ ਕੀ ਆ। ਇੱਥੇ ਪਾਣੀ ਦੀ ਥਾਂ ਤੇ ਪਾਵਕ ਹੈ, ਤ੍ਰਿਸ਼ਨਾ ਦੇ ਅੱਗ ਦੀਆਂ ਲਹਿਰਾਂ ਨੇ। ਪਾਣੀ ਪਾਵਕ ਤਿਨਾ ਕੀ ਆ, ਉਹਨੇ ਕੀਤਾ ਜੀ। ਪੰਕਜ ਮੋਹ, ਪੰਕਜ ਮੋਹ, ਕਈ ਸੱਜਣ ਪੰਕ ਜੋ ਮੋਹ ਵੀ ਕਰਦੇ ਆ, ਪਰ ਜੋ ਪਾਠ ਅਸੀਂ ਕਰਨੇ ਪੰਕਜ ਮੋਹ, ਅੱਜ ਦਾ ਮੋਹ ਦਾ ਚਿੱਕੜ ਹੈ, ਪੱਗ ਨਹੀਂ ਚੱਲ ਹੈ, ਇਹ ਸਾਡੇ ਪੈਰ ਨਹੀਂ ਚੱਲਦੇ ਪਏ, ਖੁੱਭ ਗਏ। ਪੰਕਜ ਮੋਹ ਪੱਗ ਨਹੀਂ ਚੱਲ ਹੈ, ਖੰਮ ਦੇਖਾ ਤੈ ਡੂਬੀ ਵਾਲੇ, ਅਸੀਂ ਵੇਖਨੇ ਪਏ ਇਹਦੇ ਵਿੱਚ ਡੁੱਬ ਗਏ, ਇਹਦੇ ਵਿੱਚ ਪ੍ਰਵਿਰਤ ਹੋ ਗਏ। ਹੁਣ ਜਦੋਂ ਇਹ ਪਾਠ ਕੀਤਾ ਤੇ ਮੇਰੇ ਨਾ ਅੱਜ ਬੈਠਿਆ ਮਨ ਚ ਆਇਆ ਵੀ ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਨੇ ਵਿੱਚ ਡੁੱਬ ਗਏ ਉਹ ਲੋਕ, ਖੁੱਭ ਗਏ, ਚਿੱਕੜ ਆਪਣੇ ਵੱਲ ਖਿੱਚਦਾ, ਦੂਜੇ ਪਾਸੇ ਮਹਾਰਾਜ ਕਹਿੰਦੇ ਨੇ ਚਿੱਕੜ ਤਾਂ ਬੜਾ ਸੀ ਵੀ ਛੱਡ ਕੇ ਨਹੀਂ ਭੱਜਿਆ, ਮੇਰਾ ਤਾਂ ਚਿੱਕੜ ਚ ਪੈਰ ਹੀ ਨਹੀਂ ਖੁੱਭਾ। ਤਾਂ ਮੈਂ ਕਿਹਾ ਪ੍ਰਵਿਰਤੀ ਵਿੱਚ ਨਿਰਵਿਰਤੀ ਹੈ, ਸ਼ਬਦ ਹੈ ਤਿੱਤ ਸਰਵਰੜ ਹੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਾ ਕੀ ਆ, ਪੰਕਜ ਮੋਹ ਪੱਗ ਨਹੀਂ ਚੱਲ ਹੈ, ਪੈਰ ਨਹੀਂ ਚੱਲਦੇ ਪਏ, ਹਮ ਦੇਖਾ ਤੈ ਡੂਬੀ ਅਲੇ, ਅਸੀਂ ਵੇਖਨੇ ਪਏ ਬੜੇ ਡੁੱਬ ਗਏ। ਮਨ ਏਕ ਨਾ ਚੇਤ ਸਮੂੜ ਬਣਾ, ਮੂਰਖ ਬਣਾ ਤੂੰ ਇੱਕ ਵਾਹਿਗੁਰੂ ਜੀ ਨੂੰ ਚੇਤੇ ਨਹੀਂ ਕਰਦਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਪਰ ਗੁਰੂ ਸਾਹਿਬ ਤਾਂ ਇੰਨੀ ਨਿਮਰਤਾ 'ਚ ਇਹ ਕਹਿ ਕੇ ਫਿਰ ਕਹਿੰਦੇ ਆ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾ ਹੀ ਵਿਸਰਿਆ। ਹੁਣ ਬੇਨਤੀ ਹੈ, ਇਹ 'ਚ ਸਪਸ਼ਟ ਹੈ ਨਾ ਜੀ, ਪੱਗ ਨਹੀਂ ਚੱਲਦਾ, ਪੈਰ ਨਹੀਂ ਚੱਲਦਾ, ਆ ਗੁਰਮਤ ਨੇ ਸਮਾਧ ਦਿੱਤੀ ਸਾਨੂੰ। ਦੁਨਿਆਵੀ ਤੌਰ ਤੇ ਮੋਹ ਦੇ ਚਿੱਕੜ ਚ ਫਸਿਆ ਪੈਰ ਨਹੀਂ ਚੱਲਦੇ, ਪਰ ਬਾਬਾ ਜੀ ਕਹਿੰਦੇ ਆ ਨਦੀ ਤਰੰਦੜੀ ਮੈਡਾ ਖੋਜ ਨਾ ਖੁੰਭੈ। ਵਾਹ, ਦੋਨਾਂ ਨੂੰ ਬਰਾਬਰ ਰੱਖ, ਪ੍ਰਵਿਰਤੀ ਪੈਰ ਧੱਸੇ ਜਾਂਦੇ ਆ ਤੇ ਗੁਰਦੇਵ ਬਚਨ ਕਰ ਰਿਹਾ ਕਿ ਨਦੀ ਤਰੰਦੜੀ ਮੈਡਾ, ਮੇਰਾ ਜਿਹੜਾ ਖੋਜ ਦਾ ਅਰਥ ਹੈ ਪੈਰ, ਮੇਰੇ ਪੈਰ ਜਿਹੜੇ ਨੇ, ਮੇਰੇ ਪੱਗ ਜਿਹੜੇ ਨੇ ਉਹ ਚਿੱਕੜ ਚ ਨਹੀਂ ਧੱਸਦੇ। ਮਹਾਰਾਜ ਆਪ ਜੀ ਤਾਂ ਪਹਿਲੇ ਜਾਮੇ ਚ ਕਹਿ ਰਹੇ ਹੋ ਕਿ ਹਮ ਦੇਖਾ ਤੈ ਡੂਬੀ ਅਲੇ, ਸਤਿਗੁਰੂ ਕਹਿੰਦੇ ਉਹ ਤਾਂ ਡੁੱਬ ਗਿਆ ਕਿ ਤੁਸੀਂ ਚੇਤੇ ਰੱਖਿਓ, ਮਨ ਏਕ ਨਾ ਚੇਤ ਸਮੂੜ ਮਨਾ, ਇੱਕ ਰੱਬ ਨੂੰ ਚੇਤੇ ਨਹੀਂ ਕੀਤਾ ਤਾਂ ਡੁੱਬ ਗਿਆ। ਗੁਰਮੁਖਾ ਜੇ ਇੱਕ ਚੇਤੇ ਆਉਂਦਾ ਹੋਵੇ ਤੇ ਚਿੱਕੜ ਨਹੀਂ ਡੋਬ ਸਕਦਾ, ਆਹ ਹੈ ਜਿਹੜੇ ਕਾਲਖ ਤੋਂ ਬਚ ਗਏ। ਗੁਰਦੇਵ ਦਾ ਬਚਨ ਹੈ ਕਿ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ, ਮੇਰੇ ਪੈਰ ਨਹੀਂ ਭਿੱਜੇ, ਮੇਰੇ ਪੈਰ ਚਿੱਕੜ ਚ ਨਹੀਂ ਗਏ। ਇਹਦਾ ਭਾਵ ਅਰਥ ਆਪਾਂ ਇਹ ਲਾਂਗੇ, ਮੇਰੀ ਮਨ ਬਿਰਤੀ ਚਿੱਕੜ ਚ ਰਹਿੰਦਿਆਂ ਚਿੱਕੜ ਚ ਮੈਲੀ ਨਹੀਂ ਹੋਈ। ਮੈਂਡਾ ਖੋਜ ਨਾ ਖੁੰਭੈ, ਕਿਉਂ ਜੀ, ਮੰਜ ਮੁਹੱਬਤ ਤੇਰੀ, ਮੰਜ ਦਾ ਅਰਥ ਵਿਚਕਾਰ ਵਿੱਚ ਕਹਾਂਗੇ, ਮੁਹੱਬਤ ਦਾ ਅਰਥ ਪਿਆਰ। ਵਾਹਿਗੁਰੂ ਜੀ ਚਿੱਕੜ ਵੀ ਤੇਰਾ ਬਣਾਇਆ ਹੈ, ਤੇ ਜਦੋਂ ਤੇਰੀ ਪ੍ਰੀਤ ਹਿਰਦੇ ਵਿੱਚ ਹੋਵੇ ਨਾ ਤੇ ਸੱਚੇ ਪਾਤਸ਼ਾਹ ਚਿੱਕੜ ਵਿੱਚ ਪੈਰ ਨਹੀਂ ਖੁੱਭਦੇ ਹੁੰਦੇ, ਖੁੱਭਦੀ ਉਦੋਂ ਨੇ ਜਦੋਂ ਤੇਰੀ ਪ੍ਰੀਤ ਦੀ ਥਾਂ ਤੇ ਚਿੱਕੜ ਵਾਲੇ ਆ ਜਾਂਦੇ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਭੈ ਮੱਝ ਮੁਹੱਬਤ ਤੇਰੀ ਤੈ ਤਉ ਸਹਿ ਚਰਨੀ ਮੈਂਡਾ ਹੀ ਅੜਾ ਸੀਤਮ ਵਾਹਿਗੁਰੂ ਇਹਨਾਂ ਨੂੰ ਕਾਲਖ ਨਹੀਂ ਲੱਗਦੀ ਹੇ ਮੇਰੇ ਵਾਹਿਗੁਰੂ ਜੀ ਮੇਰਾ ਜਿਹੜਾ ਹੀੜਾ ਖਿਰਦਾ ਹੈ ਇਹ ਤੇਰੇ ਨਾਲ ਸੀਤਾ ਗਿਆ ਤੇਰੇ ਸ਼ਬਦ ਨਾਲ ਸੀਤਾ ਗਿਆ ਤੇ ਜਿਹੜਾ ਤੇਰੇ ਸ਼ਬਦ ਨਾਲ ਸੀਤਾ ਜਾਏ ਨਾ ਉਹਨਾਂ ਨੂੰ ਕਾਲਖ ਕੁਝ ਨਹੀਂ ਕਹਿੰਦੀ ਤਉ ਸਹਿ ਚਰਨੀ ਮੈਂਡਾ ਹੀੜਾ ਸੀਤਮ ਨਾਨਕ ਤੁਲਖਾ ਬੇੜੀ ਜਿਹੜੀ ਨਦੀ ਡੋਬਦੀ ਪਈ ਸੀ ਜਿਹੜੀ ਚਿੱਕੜ ਚ ਭਰਦੀ ਪਈ ਸੀ ਸੱਚੇ ਪਾਤਸ਼ਾਹ ਜਦੋਂ ਤੁਹਾਡੀ ਮੁਹੱਬਤ ਹਿਰਦੇ ਵਿੱਚ ਆ ਗਈ ਨਾ ਮੇਰਾ ਹਿਰਦਾ ਸੀਤਾ ਗਿਆ ਸੱਚ ਏਵੇ ਤੇਰਾ ਨਾਮ ਹੀ ਮੇਰੇ ਵਾਸਤੇ ਤੁਲਹਾ ਤੇ ਬੇੜੀ ਬਣ ਗਿਆ ਹੁਣ ਮੈਂ ਡੁੱਬ ਨਹੀਂ ਰਿਹਾ ਮੈਂ ਆਪ ਨੂੰ ਇਸ ਕਰਕੇ ਕਿਹਾ ਸੀ ਸੁਰਤ ਨੂੰ ਸ਼ਬਦ ਵੱਲ ਰੱਖਣਾ ਬਾਬਾ ਸ਼ਾਮ ਸਿੰਘ ਜੀ ਮੈਂ ਉਹਨਾਂ ਬਾਰੇ ਜ਼ਿਕਰ ਕਰਕੇ ਜਾਵਾਂਗਾ ਇਉਂ ਕਹਿ ਸਕਣਾ ਜੀਵਨ ਮੁਕਤ ਸਚਾਵਾ ਚੋਲਾ ਉਹਨਾਂ ਦਾ ਜੀਵਨ ਬਹੁਤ ਵੱਡਾ ਹੈ ਜੀ ਪਰ ਮੈਂ ਸੰਖੇਪ ਤੁਹਾਡੇ ਨਾਲ ਸਾਂਝਾ ਕਰਕੇ ਜਾਣਾ ਅੱਜ ਦੀ ਕਥਾ ਨਾਲ ਢੁਕੇਗਾ ਵੀ ਇਸ ਕਾਲਖ ਵਾਲੇ ਸੰਸਾਰ ਵਿੱਚ ਉਸ ਰੂਹ ਨੂੰ ਮੈਂ ਜਿੰਨਾ ਕੁ ਮੈਂ ਪੜ੍ਹਿਆ ਉਹਨਾਂ ਬਾਰੇ ਸੁਣਿਆ ਉਹਨਾਂ ਨੂੰ ਕਾਲਖ ਨਹੀਂ ਲੱਗ ਸਕੀ ਬਾਬਾ ਸ਼ਾਮ ਸਿੰਘ 23 ਅਪ੍ਰੈਲ 1926 ਨੂੰ ਰਾਤ ਨੂੰ 9 ਵਜੇ ਉਹਨਾਂ ਚੋਲਾ ਛੱਡਿਆ ਸੀ ਉਹਨਾਂ ਦਾ ਸਥਾਨ ਆਟਾ ਮੰਡੀ ਭਾਈ ਸਾਹਿਬ ਜਾਣਦੇ ਆ ਬਾਬਾ ਸ਼ਾਮ ਸਿੰਘ ਦਾ ਸਥਾਨ ਗੁਰਮੁਖੋ 123 ਸਾਲ ਬਾਬਾ ਸ਼ਾਮ ਸਿੰਘ ਸੰਸਾਰ ਚ ਜੀ ਕੇ ਗਏ ਆ 123 ਸਾਲ ਸਿੱਖ ਰਾਜ ਤੋਂ ਪਹਿਲਾਂ ਉਹਨਾਂ ਦਾ ਜਨਮ ਹੋਇਆ ਸੀ ਆਪਾਂ ਜੇ ਦੇਖੀਏ 1926 ਤੋਂ 123 ਸਾਲ ਪਿਛਾਂ ਤੁਲ ਜਾਓ 1797 ਕੋ ਬਣੇਗਾ ਨਾ ਇਹਦਾ ਮਤਲਬ ਸ਼ੇਰੇ ਪੰਜਾਬ ਦੇ ਰਾਜ ਤੋਂ ਵੀ 3 ਸਾਲ ਪਹਿਲਾਂ ਜਨਮ ਹੋਇਆ ਤੇ 1923 ਚ ਜਿਹੜੀ ਸਰੋਵਰ ਦੀ ਕਾਰ ਸੇਵਾ ਹੋਈ ਉਹਦਾ ਵਿੱਚ 5 ਪਿਆਰਿਆਂ ਵਿੱਚ ਬਾਬਾ ਸ਼ਾਮ ਸਿੰਘ ਜੀ ਸਨ ਇੱਕ 125 ਸਦੀ ਜੀ ਕੇ ਜਾਣਾ ਮੈਂ ਸਿਰਫ ਉਹਨਾਂ ਦੇ ਜੀਵਨ ਦੀ ਇੱਕ ਛੋਟੀ ਜਿਹੀ ਝਲਕ ਜੇ ਇਹ ਕਹੋ ਜੀ ਅਸੀਂ ਕਿਸੇ ਮਹਾਂਪੁਰਖ ਦੇ ਜੀਵਨ ਨੂੰ ਬਿਆਨ ਕਰ ਦਿਆਂਗੇ ਪਖੰਡੀ ਕਪਟੀ ਨਾ ਹੋਵੇ ਸੱਚੀ ਏਵੇ ਕਿ ਬੰਦਗੀ ਕਰਨ ਵਾਲੇ ਦਾ ਜੀਵਨ ਨਹੀਂ ਬਿਆਨ ਹੋ ਸਕਦਾ ਨਾ ਉਹ ਲਿਖਿਆ ਜਾ ਸਕਦਾ ਨਾ ਬੋਲਿਆ ਜਾ ਸਕਦਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਖੋਏ ਉਹਨਾਂ ਦਾ ਰੋਜ਼ ਦਾ ਨੇਮ ਕੀ ਸੀ ਸੇਵਾ ਪੰਥੀ ਸੰਪਰਦਾ ਸੀ ਜੀ ਬਾਬਾ ਸ਼ਾਮ ਸਿੰਘ ਜੀ ਰਾਤ ਨੂੰ ਰੋਜ਼ 1 ਵਜੇ ਉੱਠ ਪੈਂਦੇ ਸਨ 1 ਵਜੇ 1 ਸਾਲ ਨਹੀਂ 2 ਸਾਲ ਨਹੀਂ 70 ਸਾਲ ਦਾ ਨੇਮ ਲੋਕਾਂ ਲਿਖਿਆ ਰਾਤ ਨੂੰ 1 ਵਜੇ ਉੱਠਦੇ ਸਨ ਪਹਿਲਾਂ ਇਸ਼ਨਾਨ ਉਹ ਖੂਹ ਤੇ ਕਰਦੇ ਸਨ ਉਦੋਂ ਟੂਟੀਆਂ ਨਹੀਂ ਸਨ ਜੀ ਮੈਂ ਇਹ ਬੇਨਤੀ 1800 ਜਿਹੜਾ ਲੱਗੀ ਹੈ 1700 ਉਹ 100 ਸਾਲ ਦੀ ਗੱਲ ਕਰ ਲਾ 1 ਵਜੇ ਉੱਠ ਕੇ ਪਹਿਲਾਂ ਖੂਹ ਤੇ ਇਸ਼ਨਾਨ ਕਰਨਾ ਖੂਹ ਤੇ ਇਸ਼ਨਾਨ ਕਰਕੇ ਫਿਰ ਸਣ ਕੇ ਸੀ ਅੰਮ੍ਰਿਤ ਸਰੋਵਰ ਵਿੱਚ ਟੁੱਬੇ ਲਾਣੇ ਆਪਣੀ ਧਰਮਸ਼ਾਲਾ 'ਚ ਜਾਣਾ ਉੱਥੇ ਆਪਣਾ ਨਿੱਜੀ ਨਿਤਨੇਮ ਕਰਨਾ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਬਾਬਾ ਸ਼ਾਮ ਸਿੰਘ ਜੀ ਨੇ ਲਾਚੀ ਬੇਰ ਕੋਲ ਆ ਜਾਣਾ ਉਹਨਾਂ ਦੇ ਸਰੰਦਾ ਹੁੰਦਾ ਸੀ ਜੀ ਉਹਨਾਂ ਨੇ ਕਿਵਾੜ ਖੁੱਲ੍ਹਣ ਤੋਂ ਕੁਝ ਮਿੰਟ ਪਹਿਲਾਂ ਕੋਈ ਸਮਾਂ ਪਹਿਲਾਂ ਉੱਥੇ ਸਰੰਦਾ ਪਕੜ ਕੇ ਸੰਗਤ ਵਿੱਚ ਬੈਠ ਕੇ ਇਹ ਸ਼ਬਦ ਦਾ ਗਾਇਨ ਤਕਰੀਬਨ 70 ਸਾਲ ਤੋਂ ਵੱਧ ਸਮਾਂ ਕੀਤਾ ਰੋਜ਼ ਕੀਤਾ ਦਰਸ਼ਨੀ ਡਿਊੜੀ ਦੇ ਕਿਵਾੜ ਦੇ ਕੋਲ ਬਹਿ ਜਾਣਾ ਤੇ ਸੰਗਤ ਨੂੰ ਪਤਾ ਸੰਗਤ ਇੰਨੀ ਨਹੀਂ ਸੀ ਹੁੰਦੀ ਉਦੋਂ ਉਹਨਾਂ ਨੇ ਫਿਰ ਸਰੰਦਾ ਪਕੜ ਕੇ ਇਹ ਸ਼ਬਦ ਰੋਜ਼ ਪੜ੍ਹਦੇ ਹੁੰਦੇ ਸਨ ਦਰ ਮਾਦੇ ਠਾਡੇ ਦਰਬਾਰ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾੜ ਕਿਵਾੜ ਖੁੱਲ੍ਹਣਾ ਅੰਦਰ ਚਲੇ ਜਾਣਾ ਅਜੇ ਪ੍ਰਕਾਸ਼ ਨਹੀਂ ਸੀ ਹੁੰਦਾ ਅੱਜ ਵੀ ਉਸ ਤਰ੍ਹਾਂ ਫਿਰ ਬਾਬਾ ਸ਼ਾਮ ਸਿੰਘ ਜੀ 1 ਘੰਟੇ ਦੇ ਕਰੀਬ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਉਹ ਸਰੰਦੇ ਨਾਲ ਕੀਰਤਨ ਕਰਦੇ ਹੁੰਦੇ ਸਨ ਜਿਹੜਾ ਅੱਜ ਵੀ ਭਾਈ ਸਾਹਿਬ ਜੀ ਦੁਪਹਿਰੇ ਦਾ ਕੀਰਤਨ ਜਿਹੜੇ ਰਾਗੀ ਸਿੰਘ ਕਰਦੇ ਆ ਉਹਦੀ ਸ਼ੁਰੂਆਤ ਬਾਬਾ ਸ਼ਾਮ ਸਿੰਘ ਜੀ ਨੇ ਕੀਤੀ 1 ਘੰਟਾ ਕੀਰਤਨ ਕਰਨਾ ਉਸ ਤੋਂ ਬਾਅਦ ਵਾਪਸ ਆ ਜਾਣਾ ਆ ਕੇ ਆਪਣੀ ਧਰਮਸ਼ਾਲਾ 'ਚ ਝਾੜੂ ਲਾਉਣਾ ਸਰੰਦਾ ਪਕੜ ਕੇ ਧਰਮਸ਼ਾਲਾ 'ਚ ਪ੍ਰਕਾਸ਼ ਕਰਕੇ ਕੀਰਤਨ ਕਰਨਾ। ਉਸ ਤੋਂ ਬਾਅਦ ਜੀ ਉੱਠਣਾ, ਆਸਾਂ ਕੀ ਵਾਰ ਦੇ ਭੋਗ ਦੀ ਅਰਦਾਸ ਵਿੱਚ ਬਾਬਾ ਸ਼ਾਮ ਸਿੰਘ ਨੇ ਰੋਜ਼ ਹਾਜ਼ਰੀ ਭਰਨੀ। ਜਿਹੜੀ ਆਸਾਂ ਦੀ ਵਾਰ ਤੋਂ ਬਾਅਦ ਅਰਦਾਸ ਹੁੰਦੀ ਉਹ 'ਚ ਸ਼ਾਮਿਲ ਹੋਣਾ ਬਾਬਾ ਸ਼ਾਮ ਸਿੰਘ ਜੀ ਨੇ। ਉਸ ਹਾਜ਼ਰੀ ਭਰਨ ਤੋਂ ਬਾਅਦ ਫਿਰ ਉਹਨਾਂ ਨੇ ਕੀ ਕਰਨਾ ਕਿ ਆਪਣਾ ਸਿਰੰਦਾ ਅਤੇ ਝੋਲੀ ਚੁੱਕ ਕੇ ਬਾਬਾ ਅਟਲ ਜੀ ਦੇ ਜਾਣਾ, 8 ਵਜੇ ਤੋਂ ਲੈ ਕੇ ਅਤੇ 9 ਵਜੇ ਤੱਕ ਉੱਥੇ ਕੀਰਤਨ ਕਰਨਾ। ਉਸ ਤੋਂ ਬਾਅਦ ਉਹਨਾਂ ਨੇ ਝੋਲੀ, ਝੋਲੀ ਸਮਝ ਗਿਆ ਨਾ, ਕੱਪੜੇ ਦੀ ਝੋਲੀ, ਮੋਢੇ 'ਤੇ ਸਿਰੰਦਾ, ਝੋਲੀ 'ਚ ਖੁਰਪਾ। ਉਸ ਵਕਤ ਯਾਦ ਰੱਖੋ ਅੱਜ ਵਾਲੀ ਪਰਿਕਰਮਾ ਨਹੀਂ ਸੀ, ਮੱਝਾਂ ਗਾਵਾਂ ਜਿਹੜੀਆਂ ਸਿੱਧੀਆਂ ਅੰਦਰ ਹੁੰਦੀਆਂ ਸਨ, ਰੋਕ ਟੋਕ ਨਹੀਂ ਸੀ ਇੰਨੀ। ਉਹਨਾਂ ਨੇ ਫਿਰ ਕੀ ਕਰਨਾ ਕਿ ਉੱਥੇ ਜਾ ਕੇ ਜੇ ਗਾਵਾਂ ਦਾ ਗੋਹਾ ਹੋਣਾ ਉਹਨੂੰ ਚੁੱਕ ਕੇ ਬਾਹਰ ਸੱਟਣਾ ਹੱਥਾਂ ਨਾਲ, ਅਤੇ ਜਿਹੜੀ ਦਰਬਾਰ ਸਾਹਿਬ ਦੀ ਛੋਟੀ ਪਰਿਕਰਮਾ, ਛੋਟੀ ਨਾ ਜਿੱਥੇ ਇੱਕ ਪਰਿਕਰਮਾ ਸਰੋਵਰ ਦੀ ਜਿਹਨੂੰ ਵੱਡੀ ਕਹਿੰਦੇ ਆ, ਜਦੋਂ ਮੈਂ ਵੱਡੀ ਪਰਿਕਰਮਾ ਕਹਾਂ ਇਹਦਾ ਮਤਲਬ ਇਹ ਸਰੋਵਰ ਦੀ ਪਰਿਕਰਮਾ, ਫਿਰ ਉਹ ਛੋਟੀ ਪਰਿਕਰਮਾ ਜਿਹੜੀ ਹਰਿਮੰਦਰ ਸਾਹਿਬ ਦੀ ਹੈ ਉੱਥੇ 3-4 ਘੰਟੇ ਲਗਾਤਾਰ ਉਹਨਾਂ ਨੇ ਖੁਰਪਾ ਲੈਣਾ, ਖੁਰਪਾ ਰੰਬਾ ਲੈ ਕੇ ਸਾਰੇ ਵਿੱਠਾਂ ਇਕੱਠੀਆਂ ਕਰਨੀਆਂ, ਉੱਤੇ ਚੜ੍ਹ ਕੇ ਕਬੂਤਰਾਂ ਦੇ ਜਿੰਨੇ ਖੰਭ ਡਿੱਗੇ ਉਹਨਾਂ ਨੂੰ ਇਕੱਠੇ ਕਰ ਲੈਣਾ। ਫਿਰ ਜੀ ਉਹ ਖੰਭਾਂ ਵਾਲੀ ਪੋਟਲੀ ਵਿੱਠਾਂ ਵਾਲੀ ਬਾਹਰ ਰੱਖਣੀ। 11 ਤੋਂ 12 ਵਜੇ ਤੱਕ ਬਾਬਾ ਸ਼ਾਮ ਸਿੰਘ ਨੇ ਫਿਰ ਦਰਬਾਰ ਸਾਹਿਬ ਕੀਰਤਨ ਕਰਨਾ। ਇੱਕ ਦਿਨ ਦਾ ਨਹੀਂ, ਮੈਂ ਅੱਜ ਤਾਂ ਮੇਰੀ ਇੱਛਾ ਸੀ ਮੈਂ ਖੁੱਲ੍ਹ ਕੇ ਅਰਜ ਕਰਨੀ ਚਾਹੁੰਦਾ ਸਾਂ, ਨਹੀਂ ਗੁਰਮੁਖੋ ਸਿੱਖਾਂ 'ਚ ਬਹੁਤ ਬੰਦਗੀ ਵਾਲੇ ਹੋਏ ਨੇ, ਅੱਜ ਵੀ ਬੰਦਗੀ ਵਾਲੇ ਕਹਿਣ, ਪਰ ਹਨੇਰ ਇਸ ਚੀਜ਼ ਦਾ ਪੈ ਗਿਆ, ਨਿੰਦਿਆ ਨੇ ਇਬਾਦਤ ਵਾਲਿਆਂ 'ਤੇ ਸ਼ੱਕ ਪੈਦਾ ਕਰ ਦਿੱਤਾ। 11 ਤੋਂ 12 ਉਹਨਾਂ ਕੀਰਤਨ ਕਰਨਾ, ਉਸ ਤੋਂ ਬਾਅਦ ਵਾਪਸ ਧਰਮਸ਼ਾਲਾ 'ਚ ਆ ਜਾਣਾ, ਫਿਰ ਆਪਣੇ ਹੱਥੀਂ ਆਟਾ ਗੁੰਨਣਾ। ਇੱਕ ਸੰਤ ਬਲਵੰਤ ਸਿੰਘ ਜੀ ਕਨਖਲ ਵਾਲੇ ਹੋਏ ਨੇ, ਉਹਨਾਂ ਨੇ ਆਪਣੀ ਬੀਤੀ ਲਿਖੀ। ਉਹ ਕਹਿੰਦੇ ਨੇ ਮੈਂ ਆਇਆ ਅਤੇ ਬਾਬਾ ਜੀ ਆਟਾ ਗੁੰਨਦੇ ਪਏ ਸਨ, ਦਾਲ ਰੱਖੀ, ਸਬਜ਼ੀ ਭਾਜੀ ਜੋ ਵੀ ਰੱਖਿਆ, ਅਤੇ ਅਸਾਂ ਕਿਹਾ ਜੀ ਬਾਹਰ ਮੰਗਤੇ ਆਏ ਆ। ਕਹਿੰਦੇ ਆਟੇ ਨਾਲ ਹੱਥ ਭਰੇ? ਕਹਿੰਦੇ ਨਾ ਨਾ, ਇਹਨਾਂ ਨੂੰ ਮੰਗਤੇ ਨਹੀਂ ਕਹਿਣਾ, ਇਹ ਗੋਬਿੰਦ ਸੰਗਤ ਹੈ, ਇਹ ਰੱਬ ਨੇ ਘੱਲੀ ਸੰਗਤ ਹੈ, ਸ਼ਾਮ ਸਿੰਘ ਤੂੰ ਸੇਵਾ ਕਰ, ਇਹ ਗੋਬਿੰਦ ਸੰਗਤ ਹੈ। ਨਾਲ ਕਹਿਣਾ ਗੁਰਮੁਖੋ ਮੰਗਤੇ ਤੇ ਅਸੀਂ ਆ ਨਾ, ਇਹ ਮੰਗਤ। ਉਸ ਦਿਨ ਤੋਂ ਬਾਅਦ ਜਿਹੜੇ ਭਿਖਾਰੀ ਕਹਿੰਦੇ ਹੁੰਦੇ ਸਨ, ਜਿਹੜੇ ਬੰਦੇ ਉੱਥੇ ਬਹਿ ਕੇ ਅੱਗੇ ਮੰਗਣ ਵਾਲੇ ਹੁੰਦੇ ਸਨ, ਉਹਨਾਂ ਨੂੰ ਗੋਬਿੰਦ ਸੰਗਤ ਕਹਿ ਕੇ ਆਪਣੇ ਹੱਥੀਂ ਲੰਗਰ ਛਕਾਉਣਾ, ਉਹਨਾਂ ਨੂੰ ਤੋਰਨ ਤੋਂ ਬਾਅਦ ਫਿਰ ਆਪ ਪ੍ਰਸ਼ਾਦਾ ਛਕਣਾ। ਦੁਪਹਿਰ ਹੋ ਜਾਣੀ, ਫਿਰ ਉਹਨਾਂ ਨੇ 1 ਘੰਟਾ ਆਰਾਮ ਕਰਨਾ। ਆਰਾਮ ਕਰਨ ਤੋਂ ਬਾਅਦ ਗ੍ਰੰਥੀ ਸਾਹਿਬ ਨੂੰ ਬੁਲਾਉਣਾ, ਹੁਣ ਮੈਨੂੰ ਕਥਾ ਸੁਣਾ। ਉਹਨੇ ਫਿਰ ਧਰਮਸ਼ਾਲਾ ਵਿੱਚ ਕਥਾ ਸੁਣਾਉਣੀ, ਉਹਨੂੰ ਸ਼ਾਮ ਹੋ ਜਾਣੀ। ਸੋਧਰ ਰਹਿ ਰਾਜ ਸਾਹਿਬ ਦੇ ਪਾਠ ਤੋਂ ਪਹਿਲਾਂ ਬਾਬਾ ਸ਼ਾਮ ਸਿੰਘ ਜੀ ਨੇ ਆਉਣਾ ਅਕਾਲ ਤਖ਼ਤ ਸਾਹਿਬ ਦੇ ਉੱਤੇ। ਮੈਂ ਫਿਰ ਬੇਨਤੀ ਕਰਾਂਗਾ, ਤੁਸੀਂ ਅੱਜ ਦੀ ਜਿਹੜੀ ਜੋ ਮਾਰਬਲ ਲੱਗਾ ਉਸ ਤਰ੍ਹਾਂ ਨਾ ਦੇਖੋ, ਉਸ ਵੇਲੇ ਨੂੰ ਦੇਖੋ। ਉਹਨਾਂ ਨੇ ਆਪਣੇ ਹੱਥੀਂ ਦਰੀਆਂ ਵਿਛਾਣੀਆਂ, ਵਿਛਾਈ ਕਰਨੀ। ਉਸ ਤੋਂ ਬਾਅਦ ਜਦੋਂ ਰਾਗੀ ਸਿੰਘਾਂ ਨੇ ਆਉਣੇ ਅਕਾਲ ਤਖ਼ਤ ਸਾਹਿਬ 'ਤੇ ਚੌਕੀ ਲਾਉਣ, ਉਹਨਾਂ ਨੇ 1 ਘੰਟਾ ਫਿਰ ਕੀਰਤਨ ਕਰਨਾ ਪਹਿਲਾਂ। ਕੀਰਤਨ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਸੋਧਰ ਰਹਿ ਰਾਜ ਸਾਹਿਬ ਦਾ ਪਾਠ ਸੁਣਨਾ। ਉਸ ਤੋਂ ਬਾਅਦ ਇਹ ਕੰਮ ਕਰਦੇ ਸਨ, ਲਿਖਾਰੀਆਂ ਤੋਂ ਪੋਥੀਆਂ ਲਿਖਾਉਂਦੇ ਸਨ, ਗਾਤਰਾ ਰੱਖਣਾ, ਗਾਤਰੇ ਜਿਹੜੇ ਅੱਜ ਕੱਲ੍ਹ ਸਿੰਘ ਖਜ਼ਾਨਾ ਨਹੀਂ ਪਾ ਕੇ ਰੱਖਦੇ ਜੀ, ਇੱਕ ਪਾਸੇ ਤੁਸੀਂ ਦੇਖਿਆ ਹੋਣਾ ਬਾਣੇ ਵਾਲੇ ਸਿੰਘ, ਉਹ ਜਿਹੜੀ ਥੈਲੀ ਹੈ ਉਹਨੂੰ ਖਜ਼ਾਨਾ ਕਹਿੰਦੇ ਆ ਨਾ, ਉਹਦੇ ਵਿੱਚ ਪੋਥੀਆਂ, ਇਹ ਗੱਲ ਕਹਿੰਦੇ ਸਨ, ਪੋਥੀ ਧੀ ਅਤੇ ਗਊ ਅਨ ਅਧਿਕਾਰੀ ਬੰਦੇ ਨੂੰ ਨਹੀਂ ਦੇਣੀ, ਪੋਥੀ ਧੀ ਅਤੇ ਗਊ, ਉਹ ਸ਼ਬਦ ਉਹਨਾਂ ਦਾ। ਕਹਿੰਦੇ ਗਊ ਕਸਾਈ ਨੂੰ ਦੇ ਦਿਓ ਅਤੇ ਕੋਹ ਦੇਗਾ, ਧੀ ਅਨ ਅਧਿਕਾਰੀ ਨੂੰ ਦੇਓਗੇ ਬੇਕਦਰਾ ਕਦਰ ਨਹੀਂ ਜਾਣੇਗਾ, ਅਤੇ ਕਹਿੰਦੇ ਪੋਥੀ ਵੀ ਉਹਨੂੰ ਦੇਣੀ ਹੈ ਜਿਹੜਾ ਕਦਰ ਜਾਣਦਾ ਹੋਵੇ, ਬੇਅਦਬ ਬੰਦੇ ਨੂੰ ਪੋਥੀ ਨਹੀਂ ਦੇਣੀ। ਫਿਰ ਬਾਬਾ ਜੀ ਉਹਨਾਂ ਨੇ ਪੋਥੀਆਂ ਵੰਡਣੀਆਂ, ਬਾਲਕਾਂ ਨੂੰ ਲਾਉਣਾ, ਉਹ ਮੁਹਾਰ ਨਹੀਂ ਚੇਤੇ ਕਰਾਉਂਦੇ ਹੁੰਦੇ ਬੱਚਿਆਂ ਨੂੰ। ਉਸ ਤੋਂ ਬਾਅਦ ਜੀ ਉਹਨਾਂ ਦਰਬਾਰ ਸਾਹਿਬ ਦੇ 4 ਚੁਫੇਰੇ ਤੁਰੇ ਰਹਿਣਾ, ਸੇਵਾ ਕਰੀ ਜਾਣੀ। ਉਹ ਹਮੇਸ਼ਾ ਆਪਣੀਆਂ ਅੱਖਾਂ ਨੀਵੀਆਂ ਰੱਖ ਕੇ ਸੇਵਾ ਕਰਦੇ ਸਨ। 9 ਵਜੇ ਬਾਬਾ ਬੁੱਢਾ ਸਾਹਿਬ ਦੀ ਜਿਹੜੀ ਚੌਕੀ ਨਿਕਲਦੀ ਹੈ ਜੀ ਅਕਾਲ ਤਖ਼ਤ ਸਾਹਿਬ ਤੋਂ, ਉਸ ਚੌਕੀ ਵਿੱਚ ਸ਼ਾਮਿਲ ਹੋਣਾ, ਆਪ ਸ਼ਬਦ ਗਾਇਨ ਕਰਨੇ, ਉਸ ਚੌਕੀ ਦੀ ਅਰਦਾਸ ਤੋਂ ਬਾਅਦ ਵਾਪਸ ਜਾਣਾ, ਵਾਪਸ ਜਾ ਕੇ ਫਿਰ ਆਪਣਾ ਨੇਮ ਨਿਭਾਉਣਾ। ਉਹਨਾਂ ਦੇ ਜੀਵਨ ਵਿੱਚ ਲਿਖਿਆ ਜੀ 24 ਘੰਟਿਆਂ ਵਿੱਚ ਸਿਰਫ 4 ਘੰਟੇ ਉਹ ਮੰਜੇ ਤੇ ਪੈਂਦੇ ਹੁੰਦੇ ਸਨ, 3 ਘੰਟੇ ਰਾਤ ਨੂੰ, 1 ਘੰਟਾ ਸਵੇਰੇ। ਮੈਂ ਆਪ ਨੂੰ ਬੇਨਤੀ ਕਰਾਂ, ਇਹੋ ਜਿਹੀ ਕਮਾਈ ਵਾਲੇ ਮਹਾਂਪੁਰਖ 70 ਸਾਲ ਦੇ ਕਰੀਬ, ਉਹਨਾਂ ਦੇ ਜੀਵਨ ਦੀਆਂ ਬੜੀਆਂ ਕਮਾਲ ਦੀਆਂ ਘਟਨਾਵਾਂ ਨੇ। 70 ਸਾਲ ਦੇ ਕਰੀਬ ਬਾਬਾ ਸ਼ਾਮ ਸਿੰਘ ਜੀ ਨੇ ਗੁਰੂ ਰਾਮਦਾਸ ਦੇ ਘਰ ਵਿੱਚ ਦੁਪਹਿਰੇ ਦਾ ਕੀਰਤਨ ਕੀਤਾ ਹੈ। ਬਾਬਾ ਅਟਲ ਰਾਏ ਦੀ ਹਾਜ਼ਰੀ ਭਰੀ, ਬਾਬਾ ਅਟਲ ਜੀ ਦੀ ਦੁਪਹਿਰ ਦੀ ਹਾਜ਼ਰੀ ਭਰੀ, ਸੰਧਿਆ ਦੀ ਹਾਜ਼ਰੀ ਭਰੀ। ਪਿਆਰਿਓ, ਜਦੋਂ ਅੰਤਲਾ ਸਮਾਂ ਆਇਆ, ਬਿਰਧ ਹੋ ਗਏ ਸਨ, 123 ਸਾਲ ਦੀ ਉਮਰ ਹੋ ਗਈ ਹੈ। ਕਈ ਵਾਰੀ ਮੰਜੀ 'ਤੇ ਪਏ ਹੋਏ ਨਾ ਜੀ, ਮੰਜੀ 'ਤੇ ਪਏ ਹੋਏ, ਸੁਰਤ ਕਾਇਮ ਸੀ, ਬੋਲ ਥੋੜ੍ਹਾ ਜਿਹਾ ਕਿਉਂਕਿ ਬਹੁਤ ਉਮਰ ਹੋ ਗਈ, ਮੰਜੀ 'ਤੇ ਪਏ ਹੋ ਕੇ ਥੱਲੇ ਹੱਥ ਮਾਰਦੇ ਸਨ ਇਸ ਤਰ੍ਹਾਂ ਚੁਲੀ ਬਣਾ ਕੇ। ਜੇ ਪੁੱਛਣਾ ਬਾਬਾ ਜੀ ਕੀ, ਕਹਿਣ ਲੱਗੇ ਸਰੀਰ ਧੋਖਾ ਦੇਈ ਜਾਂਦਾ, ਮੈਂ ਗੁਰੂ ਰਾਮਦਾਸ ਦੇ ਸਰੋਵਰ 'ਚੋਂ ਚੁਲਾ ਲੈਣਾ ਪਿਆ, ਮੈਂ ਉੱਥੋਂ ਚੁਲਾ ਲੈ ਰਿਹਾ। ਪਿਆਰੇ, ਉਹ ਅੰਤਲਾ ਸਮਾਂ ਜਦੋਂ ਉਹਨਾਂ ਦਾ ਆਇਆ ਹੈ, ਕਿਉਂਕਿ ਮੈਂ ਫਿਰ ਆਪ ਜੀ ਨੂੰ ਕਿਸੇ ਦਿਨ ਆਪਾਂ ਜ਼ਿਕਰ ਕਰਾਂਗੇ, ਕਿਉਂਕਿ ਮੇਰੀ ਵੀ ਇੱਛਾ ਹੁੰਦੀ ਹੈ ਸੁਣਾਵਾਂ, ਮਿਹਨਤ ਕਰਕੇ ਦਿਲ ਕਰਦਾ। ਪਰ ਸੱਚੀ ਤੁਹਾਨੂੰ ਦੱਸਾਂ, ਤੁਸੀਂ ਕਹੋਗੇ ਡਰਪੋਕਲ ਨੇ, ਡਰਪੋਕਲ ਨਹੀਂ, ਅਸਲ 'ਚ ਲੋਕਾਂ ਨੇ ਮਾਹੌਲ ਇਹੋ ਜਿਹਾ ਸਿਰਜ ਦਿੱਤਾ ਹੈ, ਕਮਾਈ ਕਰਨ ਵਾਲਿਆਂ ਦਾ ਜ਼ਿਕਰ ਕਰਨਾ ਵੀ ਪਾਪ ਹੋਣ ਲੱਗ ਪਿਆ ਹੈ। ਪਖੰਡੀਆਂ ਨੇ ਵੀ ਇਹੋ ਜਿਹਾ ਮਾਹੌਲ ਬਣਾ ਦਿੱਤਾ। ਬਾਬਾ ਸ਼ਾਮ ਸਿੰਘ ਜੀ ਦਾ ਆਪਣੇ ਹੱਥੀਂ ਪੋਥੀਆਂ ਵੀ ਲਿਖੀਆਂ ਜੀ ਉਹਨਾਂ ਨੇ। ਇੱਕ ਮੈਂ ਘਟਨਾ ਆਪ ਜੀ ਨਿੱਕੀ ਜੀ ਹੋਰ ਸੁਣਾ ਦੇਣਾ। ਇੱਕ ਦਿਨ ਉਹ ਸੇਵਾ ਕਰਕੇ ਗਏ, ਬਾਬਾ ਗੁਰਮੁਖ ਸਿੰਘ ਸੇਵਾ ਵਾਲੇ, ਜਿਹੜੀ ਕਾਰ ਸੇਵਾ ਦੀ ਕੁੜਤੀ ਹੈ ਨਾ ਸਾਹਿਬ ਬਜ਼ੁਰਗਾਂ, ਇਹ ਵੀ ਬਾਬਾ ਸ਼ਾਮ ਸਿੰਘ ਨੇ ਦਿੱਤੀ ਹੈ। ਬਾਬਾ ਬੀਰਮਦਾਸ ਬਦੋਸੀ, ਕਿਉਂਕਿ ਆਪ ਨੂੰ ਇਹਨਾਂ ਨਾਵਾਂ ਦਾ ਕਿਸੇ ਟਾਵੇਂ ਟਾਵੇਂ ਨੂੰ ਪਤਾ ਹੋਣਾ, ਜਿਹੜੇ ਬੰਦਗੀ ਵਾਲੇ ਨੇ ਉਂਝਾਂ ਤੇ ਇਹ ਨਾਂ ਸੁਣ ਕੇ ਬੰਦਾ ਕਲਪ ਜਾਂਦਾ, ਇਹ ਚੰਗੇ ਸਾਧੂ ਹੋਏ ਨੇ ਬਾਬਾ ਬੀਰਮਦਾਸ, ਉਹਨਾਂ ਦੀ ਸੰਗਤ ਵਿੱਚ ਰਹੇ ਨੇ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ। ਇੱਕ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਹੋਏ ਆ, ਕੀਰਤਨ ਕਰਦੇ ਸਨ। ਬਾਬਾ ਗੁਰਮੁਖ ਸਿੰਘ ਜੀ ਨੇ ਸੇਵਾ ਕੀਤੀ, ਇਹਨਾਂ ਦੀ ਸੇਵਾ ਇਹ ਫਿਰ ਬਾਬਾ ਸ਼ਾਮ ਸਿੰਘ ਜੀ ਕੋਲ ਆਏ। ਬਾਬਾ ਸ਼ਾਮ ਸਿੰਘ ਜੀ ਨੇ ਕਿਹਾ, ਗੁਰੂ ਰਾਮਦਾਸ ਨੇ ਤੁਹਾਡੇ ਤੇ ਬਖਸ਼ਿਸ਼ ਕੀਤੀ, ਤੁਸੀਂ ਕਾਰ ਸੇਵਾ ਸ਼ੁਰੂ ਕਰੋ। ਬਾਬਾ ਗੁਰਮੁਖ ਸਿੰਘ ਬੈਠੇ, ਬਾਬਾ ਸ਼ਾਮ ਸਿੰਘ ਬੈਠੇ, ਬਾਬਾ ਸਾਧੂ ਸਿੰਘ ਬੈਠੇ, ਤੇ ਕਿੱਡੇ ਕਿਹੋ ਜਿਹੀਆਂ ਰੂਹਾਂ ਸਨ, ਹਾਸ ਵਿਲਾਸ ਕਰਦੇ ਪਏ ਆ, ਤੇ ਕਹਿੰਦੇ ਆ ਮੇਰੀ ਝੋਲੀ 'ਚ ਕੀ ਹੈ, ਝੋਲੀ 'ਚ ਬਿੱਠਾਂ ਸੁੱਕੀਆਂ ਬਿੱਠਾਂ। ਕਹਿੰਦਾ ਝੋਲੀ 'ਚ ਕੀ ਜੀ ਦੱਸੋ। ਕੋਈ ਗੁਰਮੁਖ ਕਹਿੰਦਾ ਜੀ ਇਹ ਕਬੂਤਰਾਂ ਦੀਆਂ ਬਿੱਠਾਂ। ਕੋਈ ਕਹਿੰਦਾ ਜੀ ਸੇਵਾ। ਕਹਿੰਦੇ ਤੁਸੀਂ ਦੱਸੋ। ਅੱਖਾਂ ਭਰ ਕੇ ਕਹਿੰਦੇ ਨੇ ਇਹ ਬਿੱਠਾਂ ਇੱਕ ਜ਼ਰੀਆ ਨੇ ਜਿਹੜਾ ਮੈਨੂੰ ਗੁਰੂ ਰਾਮਦਾਸ ਨਾਲ ਜੋੜੀ ਬੈਠੀਆਂ ਨੇ। ਇਹ ਬਿੱਠਾਂ ਨਹੀਂ, ਇਹ ਉਹ ਸੇਵਾ ਜਿਹਦੇ ਪਿੱਛੇ ਰਿਧੀਆਂ ਸਿੱਧੀਆਂ ਭੱਜੀਆਂ ਫਿਰਦੀਆਂ, ਇਹ ਸੇਵਾ ਹੈ। 23 ਅਪ੍ਰੈਲ ਨੂੰ, ਕਈਆਂ 20 ਲਿਖਿਆ, 23 ਅਪ੍ਰੈਲ 1926 ਨੂੰ ਢਿੱਲੇ ਹੋਏ। ਪਹਿਲਾਂ ਤੇ 3-4 ਦਿਨ ਪਹਿਲਾਂ ਤਾਪ ਚੜ੍ਹ ਗਿਆ, ਬੁਖਾਰ ਚੜਿਆ, ਢਿੱਲੇ, ਕਿਉਂਕਿ ਸਰੀਰ ਦਾ ਸੁਭਾਅ ਇਹਨੇ ਜਾਣਾ ਹੈ ਨਾ ਜੀ, ਸੱਦਣ ਹਾਰਾ ਸਿਮਰੀ ਹੈ, ਢਿੱਲੇ ਹੋ ਗਏ। ਸਿਵਲ ਸਰਜਨ ਆਇਆ ਜੀ, ਡਾਕਟਰ ਹਦਾਇਤੁੱਲਾ ਉਸਦਾ ਨਾਂ ਸੀ ਮੁਸਲਮਾਨ ਦਾ, ਉਹ ਆਇਆ, ਉਹਨੇ ਦੇਖਿਆ ਨਬਜ਼ ਚੱਲ ਰਹੀ ਸੀ ਜੀ ਉਸੇ ਤਰ੍ਹਾਂ, ਦਿਲ ਦੀ ਧੜਕਣ ਬਿਲਕੁਲ ਠੀਕ, ਅੰਦਰੋਂ ਆਵਾਜ਼ ਆਵੇ ਤੇ ਉਹ ਪੁੱਛਦਾ ਜੀ ਇਹ ਕੀ ਕਹਿੰਦੇ ਨੇ, ਇਹ ਕੁਝ ਬੋਲ ਰਹੇ ਨੇ, ਕੀ ਕਹਿੰਦੇ ਨੇ, ਕੋਈ ਪੀੜ, ਕੋਈ ਤਕਲੀਫ। ਪਰ ਇੱਕੋ ਹੀ ਬੰਦਾ ਉਹਨਾਂ ਦੀ ਬਿਰਧ ਸਨ ਆਵਾਜ਼ ਸਮਝਦਾ ਸੀ, ਉਹ ਕਹਿੰਦਾ ਡਾਕਟਰ ਸਾਹਿਬ ਜੀ ਇਹ ਅਸਲ 'ਚ ਅੰਦਰ ਵਾਹਿਗੁਰੂ ਕਹਿੰਦੇ ਪਏ ਨੇ। ਆਵਾਜ਼ ਉਸ ਤਰ੍ਹਾਂ ਸੀ ਬਾਹਰ ਦੀ ਅੰਦਰੋਂ ਚੱਲ ਰਹੀ ਸੀ, ਇਹ ਵਾਹਿਗੁਰੂ ਵਾਹਿਗੁਰੂ ਕਹਿੰਦੇ ਪਏ ਆ। ਡਾਕਟਰ ਚਲਾ ਗਿਆ ਨਮਸਕਾਰ ਕਰਕੇ। 9:30 ਵਜੇ ਉਹਨਾਂ ਦਾ ਸੀਸ ਝੋਲੀ 'ਚ ਰੱਖਿਆ, ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋਇਆ। 9:30 ਵਜੇ ਪੂਰੇ ਜਪਜੀ ਸਾਹਿਬ ਦੀ ਸਮਾਪਤੀ ਹੋਈ। ਕੇਤੀ ਛੁੱਟੀ ਨਾਲ ਬਾਬਾ ਸ਼ਾਮ ਸਿੰਘ ਸਰੀਰ ਤਿਆਗ ਕੇ ਸਦੀਵ ਕਾਲ ਲਈ ਗੁਰੂ ਰਾਮਦਾਸ ਦੇ ਚਰਨਾਂ ਚਲੇ ਗਏ। ਮੈਂ ਆਪ ਨੂੰ ਬੇਨਤੀ ਕਰਾਂ, ਇੰਨੀ ਵੱਡੀ ਕਮਾਈ ਕਰਨ ਵਾਲਾ ਗੁਰਮੁਖ ਬਿਨਾਂ ਦਾਗ ਤੋਂ ਸੰਸਾਰ ਤੋਂ ਗਏ। ਉਹਨਾਂ ਨੂੰ ਮੈਂ ਇਹ ਸ਼ਬਦ ਵਰਤਾਂਗਾ, ਐਸੇ ਮਹਾਂਪੁਰਖਾਂ ਨੂੰ ਭਗਤ ਜੀ ਕਹਿ ਰਹੇ ਆ। ਕਹਿੰਦੇ ਨੇ ਇਹ ਜਗਤ ਕਾਜਲ ਦੀ ਕੋਠਰੀ ਹੈ, ਇੱਥੇ ਸੁਰਮਾ, ਇੱਥੇ ਬਹੁਤ ਦਾਗ ਲੱਗ ਸਕਦੇ ਨੇ, ਪਰ ਕਹਿੰਦੇ ਅੰਧੇ ਬੰਦੇ, ਅਗਿਆਨੀ ਬੰਦੇ ਇਹਦੇ ਵਿੱਚ ਫਸ ਗਏ ਨੇ। ਭਗਤ ਜੀ ਨੇ ਸ਼ਬਦ ਵਰਤੇ ਕਬੀਰ ਜਗ ਕਾਜਲ ਕੀ ਕੋਠਰੀ। ਇਹ ਵਾਸ਼ਨਾ ਜਿਹੜੇ ਆਪਾਂ ਸਾਰੀ ਵਿਆਖਿਆ ਕਰ ਰਹੇ ਹਾਂ, ਇਹ ਜਗਤ ਸੁਰਮੇ ਦੀ ਕਾਲਖ ਦੀ ਕੋਠਰੀ ਹੈ। ਅੰਧ ਪਰੇ ਤਿਸਮਾਏ, ਅੰਨੇ ਬੰਦੇ ਜਿਨ੍ਹਾਂ ਨੂੰ ਸਮਝ ਕੋਈ ਨਹੀਂ ਬੰਦਗੀ ਦੀ, ਉਹ ਇਸ ਕਾਲਖ ਦੇ ਵਿੱਚ ਲਿਬੜੇ ਬੈਠੇ, ਇਹਦੇ ਵਿੱਚ ਹੀ ਪ੍ਰਵਿਰਤ ਹੋ ਗਏ। ਹਉ ਬਲਿਹਾਰੀ ਤਿੰਨ ਕਹੋ, ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਹੜੇ ਇਹਦੇ ਚ ਰਹਿੰਦਿਆਂ, ਗ੍ਰਿਸਤ ਚ ਰਹਿੰਦਿਆਂ ਕਾਲਖ ਨਹੀਂ ਲੱਗੀ। ਜਿਹਨੂੰ ਬਾਬਾ ਜੀ ਨੇ ਕਿਹਾ, ਸੋ ਗਿਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਯਮ ਭੀਖਿਆ ਕਰੈ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਇੰਨੇ ਪਵਿੱਤਰ ਹੋ ਗਏ ਜਿਵੇਂ ਗੰਗਾ ਦਾ ਪਾਣੀ ਪਵਿੱਤਰ, ਕੋਈ ਦਾਗ ਨਹੀਂ। ਮਹਾਰਾਜ ਕਹਿੰਦੇ, ਖਾਉ ਬਲਿਹਾਰੀ ਤਿੰਨ ਕਹੋ, ਮੈਂ ਉਹਨਾਂ ਤੋਂ ਕੁਰਬਾਨ ਆ ਪਿਆਰਿਓ, ਪੈਸ ਜੋ ਨੀਕ ਸਜਾਏ, ਜਿਹੜੇ ਬੰਦੇ ਇਹਦੇ ਵਿੱਚ ਪ੍ਰਵਿਰਤ ਹੋ ਕੇ ਨਿਕਲ ਕੇ ਚਲੇ ਗਏ, ਉਹਨਾਂ ਨੂੰ ਕੋਈ ਦਾਗ ਨਹੀਂ ਲੱਗਾ, ਉਹਨਾਂ ਬੇਦਾਗਿਆਂ ਬੰਦਿਆਂ ਤੋਂ ਮੈਂ ਕੁਰਬਾਨ ਜਾਂਦਾ ਵਾਂ, ਉਹਨਾਂ ਤੋਂ ਬਲਿਹਾਰ ਜਾਂਦਾ ਵਾਂ। ਇਹ ਭਾਵ ਅਰਥ ਮੈਂ ਲਏ ਨੇ ਕਾਲਖ ਦੇ ਵਾਸ਼ਨਾ, ਅੰਧ ਦਾ ਅਰਥ ਅਗਿਆਨੀ, ਅਤੇ ਜਿਹੜੇ ਨਿਕਲ ਗਏ ਇਹ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ, ਹਾਂ ਇੰਨੀ ਮੈਂ ਉਹਨਾਂ ਦੀ ਮਰੀ, ਇੱਕ ਸਿਰਫ ਘਟਨਾ ਮੇਰਾ ਚਿੱਤ ਕਰਦਾ ਹੋਰ ਉਹਨਾਂ ਦੀ ਕਹਿ ਦਿਆਂ। ਹੋਇਆ ਕੀ ਜੀ, ਇੱਕ ਦਿਨ ਉਹ ਸੇਵਾ ਕਰਕੇ ਗਏ ਦਰਬਾਰ ਸਾਹਿਬ ਤੋਂ, ਹੈ ਨਾ। ਜਦੋਂ ਆਪਣੀ ਧਰਮਸ਼ਾਲਾ 'ਚ ਗਏ ਤਾਂ ਉੱਥੇ ਐਡਾ ਵੱਡਾ ਬੋਰਡ ਲੱਗਾ, ਬੋਰਡ 'ਤੇ ਪਤਾ ਕੀ ਪੰਜਾਬੀ 'ਚ ਲਿਖਿਆ, ਧਰਮਸ਼ਾਲਾ ਸੰਤ ਬਾਬਾ ਸ਼ਾਮ ਸਿੰਘ ਦੀ। ਖਲੋ ਗਿਆ ਕੋਲ, ਵੇਖ ਕੇ ਕਹਿੰਦਿਆ, ਇਹ ਬੋਰਡ ਕਿਹਨੇ ਲਾਇਆ, ਇਹ ਕਿਹਨੇ ਲਿਖ ਕੇ ਲਾਇਆ? ਕਹਿੰਦੇ ਨੇ, ਜੀ ਇਹ ਅਸੀਂ ਲਾਇਆ ਜੀ, ਲੋਕਾਂ ਨੂੰ ਪਤਾ ਨਹੀਂ ਲੱਗਦਾ ਤੁਸੀਂ ਕਿੱਥੇ ਰਹਿੰਦੇ ਹੋ, ਅਸੀਂ ਲਿਖ ਕੇ ਲਾ ਦਿੱਤਾ ਗਲੀ 'ਚ, ਧਰਮਸ਼ਾਲਾ ਸੰਤ ਬਾਬਾ ਸ਼ਾਮ ਸਿੰਘ। ਕਹਿੰਦੇ, ਹਟਾਓ ਇਹਨੂੰ, ਇਹ ਨਹੀਂ ਲਾਉਣਾ, ਬੋਰਡ ਬਦਲੋ। ਉਹ ਕਹਿੰਦੇ ਨੇ, ਬਾਬਾ ਜੀ ਦੱਸੋ ਕੀ ਲਿਖੀਏ, ਕੀ ਲਾਈਏ? ਉਹਨਾਂ ਨੇ ਪਤਾ ਲਿਖ ਕੇ ਕੀਤਾ, ਕਹਿਣ ਲੱਗੇ, ਜੈ 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 ਸ਼੍ਰੀ ਅੰਮ੍ਰਿਤਸਰ ਜੀ ਕੀ। ਆਹ ਲਿਖੋ ਪਹਿਲਾਂ, ਜੈ 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 ਸ਼੍ਰੀ ਅੰਮ੍ਰਿਤਸਰ ਜੀ ਕੀ, ਧਰਮਸ਼ਾਲਾ ਧੰਨ ਗੁਰੂ ਨਾਨਕ ਦੇਵ ਜੀ ਕੀ। ਉਸੇ ਦਿਨ ਬੋਰਡ ਲਿਆਂਦਾ, ਉਸੇ ਦਿਨ ਲਾ ਦਿੱਤਾ ਗਿਆ, ਜੈ ਜੈ ਸ਼੍ਰੀ ਅੰਮ੍ਰਿਤਸਰ ਜੀ ਕੀ, ਧਰਮਸ਼ਾਲਾ ਧੰਨ ਗੁਰੂ ਨਾਨਕ ਦੇਵ ਜੀ ਕੀ। ਫਿਰ ਦੱਸ, ਇਹੋ ਜਿਹੀ ਬੰਦਗੀ ਵਾਲੀਆਂ ਕਰਕੇ ਤਾਂ ਆਪਾਂ ਖਲੋਤੇ ਹਾਂ ਨਾ। ਇਹਨਾਂ ਨੂੰ ਸਤਿਗੁਰੂ ਕਹਿੰਦੇ ਨੇ, ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਉਹਨਾਂ ਨੂੰ ਦਾਹ ਕੋਈ ਨਹੀਂ ਲੱਗਾ ਜੀ, ਨਾਨਕ ਤੇ ਮੁੱਖ ਉਜਲੇ, ਉਹਨਾਂ ਦੇ ਮੁੱਖ ਉਜਲੇ ਨੇ ਜੀ, ਕੀਤੀ ਛੁੱਟੀ ਨਾਲ। ਉਹ ਕਈਆਂ ਦੀ ਛੁੱਟੀ ਕਰਕੇ ਗਏ, ਕਈਆਂ ਦਾ ਪਾਰੂ ਤਾਰਾ ਕਰਕੇ ਗਏ। ਸਤਿਗੁਰੂ ਕਿਰਪਾ ਕਰੇ, ਰਹਿਣਾ ਇਸ ਕਾਲਖ ਵਿੱਚ ਹੀ ਹੈ ਦਾਤਿਆ, ਦਾਗ ਨਾ ਲੱਗਣ ਦੇਈ। ਹਾਂ ਜੇ ਲੱਗ ਵੀ ਜਾਏ ਨਾ, ਹਾਂ ਤੇ ਤੇਰੀ ਨਾ ਬਖਸ਼ ਲਈ। ਮੈਂ ਤਾਂ ਕੱਲ੍ਹ ਦਾ ਇੱਕ ਮੇਰੇ ਮਨ 'ਚ ਆਇਆ, ਮੈਂ ਸਾਰਿਆਂ ਨਾਲ ਸਾਂਝਾ ਕਰਨਾ ਵਾ। ਮੈਂ ਕਹਿੰਦਾ, ਅਸੀਂ ਅਰਦਾਸ ਕਰਨੇ ਹਾਂ, ਵਾਹਿਗੁਰੂ ਸਾਡੀ ਇੱਜ਼ਤ ਰੱਖੀ, ਸਾਡੇ ਲਵੇ ਛੋਟੇ ਨੇ, ਇਹ ਚਾਰ ਤੁਕਾਂ ਚੇਤੇ ਕਰ ਲਈਏ। ਅਬ ਰਾਖੋ ਦਾਸ ਪਾਠ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਕਸ਼ ਫਾਰੇ ਕਰ ਆਜ, ਫੁਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਸੀਨ ਬੋ ਦੀਨ ਬੋ ਸਾਜ, ਸੋ ਧਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰੂ ਸੋ ਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਪਾਠ ਕੀ ਲਾਜ। ਇਹ ਮੈਂ ਕਿਸ ਦਿਨ ਅਰਥੇ ਦੇ ਕਰ ਦਿਆਂਗਾ। ਆਓ ਜੀ, ਬੜੀ ਤੁਸੀਂ ਅਸੀਸ ਬਖਸ਼ ਦਿਓ, ਗੁਰਮੁਖੋ ਤੁਸੀਂ ਆਉਂਦੇ ਰਿਹਾ ਕਰੋ। ਮੈਂ ਫਿਰ ਬੇਨਤੀ ਕਰਾਂਗਾ, ਮੈਂ ਉਦਣ ਵੀ ਕਿਹਾ ਸੀ ਵੀ ਤੁਸੀਂ ਪ੍ਰਬੰਧਕ ਵੀਰ ਬਹੁਤ ਸੋਹਣਾ ਆਪਣੇ ਢੰਗ ਨਾਲ ਚਲਾ ਰਹੇ ਹੋ, ਪਰ ਪਲੀਜ਼ ਗੁਰਦੁਆਰਾ ਮਰਨੇ ਪਰਨਿਆਂ ਕਰਕੇ ਨਹੀਂ ਹੁੰਦਾ, ਗੁਰਦੁਆਰਾ ਗੋਲਕਾਂ ਵਧਣ ਕਰਕੇ ਨਹੀਂ ਹੁੰਦਾ, ਗੁਰਦੁਆਰਾ ਤਾਂ ਕਾਇਮ ਰਹਿੰਦਾ ਜੇ ਗੁਰੂ ਕੀ ਸੰਗਤ ਆਉਂਦੀ ਰਹੇਗੀ। ਤਾਂ ਇਹ ਉਪਰਾਲਾ, ਕਿਉਂਕਿ ਤੁਹਾਡੇ ਕੋਲ ਜਥੇ ਵੀ ਬਹੁਤ ਕਮਾਲ ਦੇ ਨੇ, ਦਰਬਾਰ ਸਾਹਿਬ ਦੇ ਜਥੇ, ਇਹ ਪ੍ਰੇਰਨਾ ਕਰੋ, ਆਪਾਂ ਆਈਏ, ਹੋਰਨਾਂ ਨੂੰ ਪ੍ਰੇਰ ਕੇ ਲਿਆਈਏ, ਕਿਉਂਕਿ ਸਤ ਸੰਗਤ ਤੋਂ ਬਿਨਾਂ ਜ਼ਿੰਦਗੀ ਨਹੀਂ ਤਬਦੀਲ ਹੋਣੀ। ਨੌਲੇਜ ਹੋ ਜਾਏਗੀ, ਤਰਕ ਹੋ ਜਾਏਗਾ, ਲਫ਼ਜ਼ ਚੰਗੇ ਆ ਜਾਣਗੇ, ਅੰਦਰ ਦੀ ਛੂਹ ਤੋਂ ਬਿਨਾਂ ਨਹੀਂ ਗੱਲ ਬਣਨੀ। ਹੈਂ, ਮਜਨੂ ਨੂੰ ਛੂਹ ਲੱਗ ਗਈ ਲੈਲਾ ਦੀ, ਛੂਹ ਹੀ ਲੱਗ ਗਈ ਨਾ, ਅਤੇ ਰੰਗ ਤੋਂ ਤਾਂ ਕਾਲਾ ਸੀ, ਇਸ਼ਕ ਰੰਗ ਨਹੀਂ ਦੇਖਦਾ ਹੁੰਦਾ। ਮੈਂ ਬਾਣੀ 'ਚੋਂ ਅਰਜ਼ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ 'ਚੋਂ ਨਹੀਂ, ਉਹ ਇਹ ਕਾਲੇ ਰੰਗ ਦੀ ਮਜਨੂ ਸ਼ਦਾਈ ਹੋ ਗਿਆ ਉਹਦੇ ਪਿੱਛੇ, ਕੈਸ ਜਿਹਨੂੰ ਕਹਿੰਦੇ, ਕਿੰਨੇ ਦਿਨ ਹੋ ਗਏ ਲੈਲਾ ਨਹੀਂ ਦੇਖੀ। ਇੱਕ ਦਿਨ ਲੈਲਾ ਦੇ ਘਰੋਂ ਕੁੱਤਾ ਨਿਕਲਿਆ, ਕਮਲਾ ਉਹਦੇ ਪਿੱਛੇ ਵੱਜ ਪਿਆ, ਲੋਕੀ ਪੁੱਛਣ ਸ਼ਦਾਈ ਹੋ ਗਿਆ, ਕਹਿੰਦਾ ਬੜੇ ਦਿਨ ਹੋ ਗਏ ਨੇ ਆਪਣਾ ਮਹਿਬੂਬ ਨਹੀਂ ਦੇਖਿਆ, ਇਹ ਕੁੱਤਾ ਇਹਦੇ ਘਰੋਂ ਆਇਆ, ਇਹਦੀਆਂ ਅੱਖਾਂ ਚੋਂ ਮੈਂ ਉਹਨੂੰ ਦੇਖਣਾ ਚਾਹੁੰਦਾ, ਇਹ ਦੇਖ ਕੇ ਆਇਆ ਹੈ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਉਣਾ, ਕੁੱਤੇ ਦੀ ਪੈਰੀ ਪਵੇ ਖਿੜ ਹਰਸੇ ਲੋਕ ਵਿੜਾਉਣਾ। ਮੇਰੀ ਬੇਨਤੀ ਇਹ, ਇਸ਼ਕ ਤੋਂ ਬਿਨਾਂ, ਖਿੱਚ ਤੋਂ ਬਿਨਾਂ, ਅੰਦਰ ਦੀ ਸੀਨੇ ਦੀ ਭੁੱਖ ਤੋਂ ਬਿਨਾਂ ਬੰਦੇ ਦਾ ਅੰਦਰ ਟਿਕ ਸਕਦਾ ਜੀ? ਉਹਨੂੰ ਫਿਰ ਭਾਸ਼ਾ ਦੀ ਲੋੜ ਨਹੀਂ ਹੁੰਦੀ, ਇਸ ਬੋਲੀ 'ਚ ਬੋਲੋ ਜਾਂ ਇਸ 'ਚ ਬੋਲੋ। ਨਹੀਂ, ਹੁਣ ਕੀਰਤਨ ਤਾਂ ਅੰਗਰੇਜ਼ੀ 'ਚ ਕੋਈ ਨਹੀਂ ਹੋਣਾ। ਹੁਣ ਭਾਈ ਸਾਹਿਬ ਕੀਰਤਨ ਕਰਕੇ ਗਏ, ਜੇ ਇਹ ਕਹੋ ਜੀ ਅੰਗਰੇਜ਼ੀ 'ਚ ਕਰੋ, ਹੈ ਅੰਗਰੇਜ਼ੀ 'ਚ ਨਹੀਂ ਕੀਰਤਨ ਹੋਣਾ। ਕੀਰਤਨ ਉਹੀ ਹੋਣਾ ਜੋ ਗੁਰੂ ਗ੍ਰੰਥ ਸਾਹਿਬ ਲਿਖ ਕੇ ਗਏ। ਜੇ ਕੀਰਤਨ ਸਮਝ ਪੈ ਸਕਦਾ, ਕਥਾ ਨਹੀਂ ਸਮਝ ਪਏਗੀ। ਮੇਰੀ ਇਸ ਕਰਕੇ ਬੇਨਤੀ ਹੈ ਤੁਹਾਨੂੰ ਵੀ, ਜ਼ਰੂਰ ਆਪ ਆਇਓ, ਹੋਰਨਾਂ ਨੂੰ ਪ੍ਰੇਰ ਕੇ ਲਿਆਇਆ ਕਰੋ। ਸਭ ਦਾ ਧੰਨਵਾਦ ਜੀ। ਆਓ ਆਪਾਂ ਨਾਮ ਜਪੀਏ, ਅਤੇ ਮੈਂ ਤੁਹਾਡੇ ਤੋਂ ਮਾਫ਼ੀ ਮੰਗ ਲੈਣਾ, ਬੈਣੀਵਾਸ ਸਾਹਿਬ ਬੈਠੇ ਨਰਿੰਦਰਪਾਲ ਸਿੰਘ ਜੀ ਆਪਣੇ ਸਾਰੇ, ਤੁਸੀਂ ਬੈਠੋ ਕਮੇਟੀ ਮੈਂਬਰ ਬੈਣ ਸਾਹਿਬ, ਮੈਂ ਮਿੰਟ ਥੋੜ੍ਹੇ ਵੱਧ ਲਾ ਦੇਣਾ, ਤਾਂ ਵੀ ਪਿੱਛੇ ਲੱਗਣਾ ਕਿਸੇ ਨੇ, ਅਤੇ ਜਿਨ੍ਹਾਂ ਨੇ ਸੇਵਾ ਕਰਨੀ ਹੈ ਮਤਲਬ ਉਹ ਵੀ ਬਖਸ਼ ਦਿਆ ਜੇ ਵੀ ਟਾਈਮ ਥੋੜ੍ਹਾ ਜਿਹਾ, ਮੈਂ 3 ਕੁ ਦਿਨ ਤੁਹਾਨੂੰ ਹੋਰ ਪਾਰ ਬਣਨਾ, ਬਸ ਜੀ ਕਰੋ ਕਿਰਪਾ ਜੀ।